ਅਸੀਂ ਸਾਰੇ ਮਨੁੱਖ ਹਾਂ ਤੇ ਮਨੁੱਖਾਂ ਦੇ ਮਨ ਤੇ ਬਹੁਤ ਵਾਰ ਉਦਾਸੀ ਆ ਜਾਂਦੀ ਹੈ। ਹਾਂ, ਵੈਸੇ ਇਹ ਉਦਾਸੀ ਅਨੇਕਾਂ ਤਰ੍ਹਾਂ ਦੀ ਹੁੰਦੀ ਹੈ। ਇੱਛਾ ਹੋਵੇ ਬਹੁਤ ਜ਼ਿਆਦਾ ਮਿਲੇ ਤੇ ਮਿਲੇ ਥੋੜਾ, ਇਹ ਵੀ ਇੱਕ ਉਦਾਸੀ ਹੈ। ਬਹੁਤਾ ਮਿਲ ਜਾਏ ਤਾਂ ਵੀ ਮਨ ਸਾਰਾ ਕੁਝ ਹਾਸਲ ਕਰਕੇ ਵੀ ਇੱਕ ਉਦਾਸੀ ਵਿੱਚ ਚਲਾ ਜਾਂਦਾ। ਪਰ ਇੱਕ ਉਦਾਸੀ ਹੋਰ ਹੈ ਜਿਹੜੀ ਪਰਮੇਸ਼ਰ ਦੇ ਪਿਆਰਿਆਂ ਨੂੰ ਆਉਂਦੀ ਹੈ ਤੇ ਉਹ ਹੈ ਇਕਾਂਤ ਦੀ ਇੱਛਾ। ਦੁਨੀਆਂ ਦਾ ਭਲਾ ਕਰਦਿਆਂ ਜਦੋਂ ਕਦੇ ਆਪਾ ਜਗਤ ਦੇ ਦੁੱਖਾਂ ਵਿੱਚ ਨੀਵਾਂ ਹੁੰਦਾ ਜਾਪਦਾ ਤਾਂ ਉਹ ਅੰਦਰਲੇ ਮਨ ਨੂੰ ਉੱਚਾ ਕਰਨ ਦੇ ਲਈ ਇਕਾਂਤ ਮੰਗਦਾ। ਉਹ ਇਕਾਂਤ ਜਿੱਥੇ ਮਨ ਕੁਦਰਤ ਨਾਲ ਗੱਲਾਂ ਕਰੇ, ਕੁਦਰਤ ਦਾ ਰੰਗ ਲਵੇ ਤੇ ਇੱਕ ਸੁਰ ਹੋ ਕੇ ਕੁਦਰਤ ਨਾਲ ਫਿਰ ਖਿੜ ਜਾਏ। ਕੁਝ ਇਸੇ ਤਰ੍ਹਾਂ ਦੀ ਉਦਾਸੀ ਵਿੱਚ ਬਾਬਾ ਬਿਮਲਾ ਸਿੰਘ ਜੀ ਪਹਾੜ ਤੇ ਚੜ ਗਏ। ਅੱਗੇ ਇੱਕ ਵੱਡਾ ਨਗਰ ਸੀ ਜਿੱਥੇ ਅੰਗਰੇਜ਼ੀ ਪੜ੍ਹ ਪੜ੍ਹ ਕੇ ਸਿਆਣੇ ਹੋਏ ਲੋਕ ਵੀ ਰਹਿੰਦੇ ਸਨ ਤੇ ਆਮ ਲੋਕ ਵੀ। ਸਾਰਿਆਂ ਨੇ ਸੰਤ ਜੀ ਨੂੰ ਅਟਕਾ ਲਿਆ। ਉਹ ਰੁਕ ਤੇ ਗਏ ਪਰ ਚੱਲਦੇ ਹੋਏ ਬੱਦਲਾਂ ਵਾਂਗ ਵਸਣ ਲਈ। ਸੰਤ ਵੀ ਜੋ ਆਪਣੀ ਉਦਾਸੀ ਨੂੰ ਅੰਦਰ ਘੁੱਟੀ ਬੈਠੇ ਸਨ ਹੋਰ ਅਗਾਂਹ ਤੁਰ ਪਏ। ਕੁਝ ਅੱਗੇ ਜਾ ਕੇ ਡੇਰਾ ਲਾ ਲਿਆ ਨੇ। ਅੱਠ ਪਹਿਰਾਂ ਮਗਰੋਂ ਉੱਠਣਾ, ਦੂਰ ਕਿਸੇ ਪਿੰਡ ਜਾ ਕੇ ਜਲ ਪਾਣੀ ਛਕ ਲੈਣਾ ਤੇ ਫਿਰ ਆ ਜਾਣਾ। ਕਦੇ ਦੋ ਦਿਨਾਂ ਬਾਅਦ ਤੇ ਕਦੇ ਚਾਰ ਦਿਨਾਂ ਬਾਅਦ ਵੀ ਉੱਠ ਕੇ ਜੇ ਜੀ ਕੀਤਾ ਤੇ ਰੋਟੀ ਖਾਣ ਚਲੇ ਗਏ, ਨਹੀਂ ਤਾਂ ਉੱਥੇ ਹੀ ਟਿਕੇ ਰਹੇ। ਇਹ ਗੱਲ ਨਹੀਂ ਸਮਝਣੀ ਚਾਹੀਦੀ ਕਿ ਗੁਰਮੁਖ ਦੇ ਪ੍ਰੇਮ ਤੋਂ ਖਾਲੀ ਹੋ ਜਾਂਦੇ ਨੇ। ਪਰ ਹਾਂ, ਕਦੇ ਕਦਾਈ ਰਸ ਤੇ ਉਪਕਾਰੀ ਜੀਵਨ ਵਾਲੇ ਬੰਦੇ ਦਾ ਵੀ ਇਹ ਮਨ ਕਰਦਾ ਕਿ ਮੈਂ ਜ਼ਰਾ ਇਕਾਂਤ ਹੋ ਕੇ ਵਾਹਿਗੁਰੂ ਦੇ ਨਾਮ ਦਾ ਰੰਗ ਲੈ ਲਵਾਂ। ਇਹ ਉਹੋ ਜਿਹੀ ਉਦਾਸੀ ਨਹੀਂ ਜਿਹੜੀ ਸੰਸਾਰ ਦੇ ਦੁੱਖਾਂ ਤੋਂ ਨਫ਼ਰਤ ਕਰਕੇ ਜੰਗਲਾਂ ਜਾਂ ਪਹਾੜਾਂ ਵਿੱਚ ਆਪਣਾ ਸਰੀਰ ਗਾਲਣ ਲਈ ਘੱਲ ਦਿੰਦੀ ਹੈ। ਪਰ ਸਗੋਂ ਇਹ ਉਹੋ ਜਿਹੀ ਚੰਗੀ ਉਦਾਸੀ ਹੈ ਜੋ ਕਿਸੇ ਚੰਗੇ ਹਿਰਦੇ ਵਾਲੇ ਵਿੱਚ ਵਿਆਪਦੀ ਹੈ। ਗੁਰੂ ਜੀ ਆਖਦੇ ਨੇ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੀਤ। ਇਸ ਲਈ ਇਕਾਗਰ ਚਿਤ ਹੋ ਕੇ, ਸਾਵਧਾਨ ਹੋ ਕੇ ਵਾਹਿਗੁਰੂ ਦੀ ਉਸਤਤ ਕਰਨ ਦੇ ਲਈ ਕਦੇ ਕਦਾਈ ਵਾਹਿਗੁਰੂ ਦੇ ਪਿਆਰੇ ਇਕਾਂਤ ਵਾਸੀ ਹੋ ਜਾਂਦੇ ਨੇ। ਇਸ ਤਰ੍ਹਾਂ ਇਸ ਇਕਾਂਤ ਵਿੱਚ ਟਿਕਿਆ ਕੁਝ ਦਿਨ ਹੀ ਬੀਤੇ ਸਨ ਕਿ ਇੱਕ ਦਿਨ ਆਪ ਆਪਣੀ ਕੁਟੀਆ ਦੇ ਸਾਹਮਣੇ ਬੈਠੇ ਸਨ ਕਿ ਦੂਰੋਂ ਬੂਟਾਂ ਦੇ ਤੁਰਨ ਦੀ ਆਵਾਜ਼ ਪਈ। ਸੰਤ ਜੀ ਪਹਿਲੋਂ ਜ਼ਰਾ ਅਸਚਰਜ ਹੋਏ ਬਈ ਇਸ ਬਿਲਕੁਲ ਇਕਾਂਤ ਥਾਂ ਵਿੱਚ ਬੂਟਾਂ ਵਾਲੇ ਪੜ੍ਹੇ ਲਿਖੇ ਲੋਕ ਕਿੱਥੇ। ਪਰ ਫਿਰ ਖਿਆਲ ਆਇਆ ਬਈ ਗੁਰਪੁਰਬ ਨੇੜੇ ਹੈ, ਹੋਵੇ ਨਾ ਤਾਂ ਕਿਸੇ ਸਿੰਘ ਨੇ ਮੇਰੀ ਸੂਹ ਕੱਢ ਲਈ ਹੋਣੀ ਹੈ ਤੇ ਸੇਵਾ ਕਰਨ ਦੇ ਲਈ ਕੋਈ ਪ੍ਰੇਮੀ ਮੈਨੂੰ ਬੁਲਾਉਣ ਆ ਰਿਹਾ ਹੋਵੇਗਾ। ਬਸ ਇਹ ਗੱਲ ਹੀ ਨਿਕਲੀ। ਥੋੜੀ ਦੇਰ ਬਾਅਦ ਇੱਕ ਪਹਾੜੀਏ ਦੇ ਨਾਲ ਦੋ ਸਿੰਘ ਪੜ੍ਹੇ ਲਿਖੇ ਹੋਏ ਆ ਪਹੁੰਚੇ। ਇਸ ਪਹਾੜੀਏ ਨੇ ਉਹਨਾਂ ਨੂੰ ਸੰਤ ਜੀ ਹੋਰਾਂ ਦਾ ਪਤਾ ਦੱਸਿਆ ਸੀ। ਸੰਤ ਜੀ ਦੋ ਸੱਜਣਾਂ ਨੂੰ ਦੂਰੋਂ ਆਉਂਦਿਆਂ ਹੀ ਸਿਆਣ ਗਏ ਤੇ ਹੱਸ ਕੇ ਬੋਲੇ, ਆਓ ਬਈ ਗੁਰੂ ਕੇ ਪਿਆਰਿਓ ਜੀਓ ਆਇਆਂ ਨੂੰ। ਦੋਵੇਂ ਪ੍ਰੇਮੀ ਅੱਗੇ ਵਧੇ, ਹੱਥ ਜੋੜ ਕੇ ਪਿਆਰ ਸਹਿਤ ਸਿਰ ਨਿਭਾ ਕੇ ਅਦਬ ਨਾਲ ਫਤਿਹ ਬੁਲਾਈ ਤੇ ਸੁੱਕੇ ਘਾਹ ਉੱਤੇ ਜਿਹੜਾ ਸੰਤ ਜੀ ਹੋਰਾਂ ਨੇ ਉੱਥੇ ਵਿਛਾਇਆ ਹੋਇਆ ਸੀ ਪਿਆਰ ਨਾਲ ਬਹਿ ਗਏ। ਸੰਤ ਬਿਮਲਾ ਸਿੰਘ ਆਖਣ ਲੱਗੇ, ਆਓ ਬਈ ਗੁਰਮੁਖੋ, ਐਡੀ ਦੂਰ ਤੁਸਾਂ ਇੰਨੀ ਖੇਚਲ ਝੱਲੀ, ਸਾਨੂੰ ਕਿਸੇ ਹੱਥ ਸੁਣਿਆ ਭੇਜ ਦਿੰਦੇ, ਤੁਸੀਂ ਇੰਨੀ ਖੇਚਲ ਕਾਹਨੂੰ ਕਰਨੀ ਸੀ ਦੂਰ ਚੱਲ ਕੇ ਆਉਣ ਦੀ। ਭਾਈ ਪ੍ਰੇਮ ਸਿੰਘ ਆਖਣ ਲੱਗੇ, ਸੰਤ ਜੀ ਤੁਸੀਂ ਧੰਨ ਹੋ, ਸਦਾ ਪ੍ਰਸੰਨ ਰਹਿੰਦੇ ਹੋ, ਸਦਾ ਪਰਉਪਕਾਰੀ ਰਹਿੰਦੇ ਹੋ। ਅਸੀਂ ਤੇ ਡਰਦੇ ਸਾਂ, ਇਹ ਸੋਚਦੇ ਸਾਂ ਕਿ ਤੁਸੀਂ ਨਾਰਾਜ਼ ਹੋਵੋਗੇ, ਬਈ ਸਾਨੂੰ ਚਾਰ ਦਿਨ ਵੀ ਇਕਾਂਤ ਵਿੱਚ ਟਿਕਾ ਨਾਲ ਨਹੀਂ ਬਹਿਣ ਦਿੰਦੇ। ਸੰਤ ਬਿਮਲਾ ਸਿੰਘ ਜੀ ਆਖਣ ਲੱਗੇ, ਨਾ ਭਾਈ, ਸਤਿਗੁਰੂ ਨੇ ਪਿਆਰ ਬਖਸ਼ਿਆ ਸਭ ਸਿੱਖਾਂ ਨੂੰ ਵਾਹਿਗੁਰੂ ਜੀ ਦੇ ਨਾਲ। ਜਿਨ੍ਹਾਂ ਨੇ ਪਿਆਰ ਧਾਰਨ ਕੀਤਾ ਉਹ ਸੁਖੀ ਤੇ ਸੁਖਾਂ ਦੇ ਦਾਤੇ ਹੋ ਗਏ। ਆਓ ਆਪਾਂ ਯਤਨ ਕਰੀਏ ਬਈ ਅੰਦਰ ਪਕੜ ਨਾ ਰਵੇ, ਵਾਹਿਗੁਰੂ ਜੀ ਨਾਲ ਸਾਡਾ ਪਿਆਰ ਪਵੇ ਤੇ ਸਾਡੀ ਹਉਮੈ ਆਪੇ ਤੋਂ ਨਿਖਰ ਕੇ ਨਿਕਲ ਜਾਵੇ। ਆਓ ਜੀ, ਜੀਓ ਆਇਆਂ ਨੂੰ ਕਿਵੇਂ ਦਰਸ਼ਨ ਮੇਲੇ ਹੋਏ। ਹੁਣ ਦੂਸਰੇ ਸਿੰਘ ਸਰਦਾਰ ਭਗਤ ਸਿੰਘ ਆਖਣ ਲੱਗੇ, ਸੰਤ ਜੀ, ਅਸੀਂ ਤੇ ਆਪਣੀ ਗਰਜ਼ ਲਈ ਤੁਹਾਡੇ ਕੋਲ ਆਏ ਹਾਂ। ਗੁਰਪੁਰਬ ਆ ਰਿਹਾ ਮਹਾਰਾਜ ਗੁਰੂ ਨਾਨਕ ਦੇਵ ਜੀ ਦਾ, ਬਹੁਤ ਸਾਰੀਆਂ ਸੰਗਤਾਂ ਹੇਠਾਂ ਮੈਦਾਨੀ ਇਲਾਕੇ ਵੱਲ ਚਲੀਆਂ ਗਈਆਂ ਨੇ, ਪਰ ਇਸ ਪਹਾੜ ਵਿੱਚ ਰਹਿਣ ਵਾਲੇ ਜਿਹੜੇ ਸਦੀਵੀ ਰਿਹਾਇਸ਼ ਰੱਖਣ ਵਾਲੇ ਨੇ, ਉਹਨਾਂ ਨੇ ਤੇ ਗੁਰਪੁਰਬ ਮਨਾਉਣਾ ਤੇ ਜੇ ਉਸ ਦਿਨ ਤੁਹਾਡੀ ਕਿਰਪਾ ਹੋ ਜਾਏ ਤਾਂ ਰੰਗ ਲੱਗ ਜਾਏ, ਥੋੜੀ ਜਿਹੀ ਸੰਗਤ ਵਿੱਚ ਵੀ ਸੱਚੀ ਖੁਸ਼ੀ ਹੋ ਜਾਏ। ਤੁਹਾਡੀ ਗੁਰਬਾਣੀ ਅਨੁਸਾਰ ਕੀਤੀ ਕਮਾਈ ਨਾਲ ਗੁਰਬਾਣੀ ਦੇ ਭਾਵ ਵੀ ਸਾਨੂੰ ਸਮਝ ਪੈ ਜਾਣ। ਸੰਤ ਬਿਮਲਾ ਸਿੰਘ ਜੀ ਨੇ ਇੱਕ ਪਲ ਅੱਖਾਂ ਬੰਦ ਕੀਤੀਆਂ, ਸੋਚਣ ਲੱਗੇ ਤੇ ਫਿਰ ਅੱਖਾਂ ਖੋਲ ਕੇ ਆਖਣ ਲੱਗੇ, ਸਤਿਬਚਨ ਭਾਈ, ਇਹ ਸਰੀਰ ਸਾਧ ਸੰਗਤ ਦਾ ਹੈ, ਸਦਾ ਤੁਹਾਡੇ ਹਾਜ਼ਰ ਹੈ, ਪਰ ਭਾਈ ਇਹ ਸਰੀਰ ਸਾਡਾ ਤੁਹਾਡਾ ਸਿਰਫ ਤੇ ਸਿਰਫ ਐਵੇਂ ਚਮੜੇ ਦੀ ਥੈਲੀ ਬਣਾ ਕੇ ਨਹੀਂ ਸੀ ਰੱਖਿਆ ਗਿਆ, ਇਹ ਤੇ ਹਰੀ ਦਾ ਮੰਦਰ ਹੈ। ਜੇ ਇਸ ਵਿੱਚ ਨਾਮ ਦਾ ਨਿਵਾਸ ਹੋਵੇ, ਨਾਮ ਦੇ ਨਿਵਾਸ ਨਾਲ ਹਉਮੈ ਦੂਰ ਹੁੰਦੀ ਹੈ ਤੇ ਵਾਹਿਗੁਰੂ ਇਸ ਵਿੱਚ ਪ੍ਰਤੱਖ ਵਸਦਾ। ਹਉਮੈ ਨਾ ਰਹੀ ਤਾਂ ਫਿਰ ਭਲਾ ਬੇਗਾਨਗੀ ਕਾਹਦੀ, ਸਾਰੇ ਆਪਣੇ ਨੇ, ਸਭ ਆਪੇ। ਤੁਸੀਂ ਆਖਦੇ ਹੋਵੋਗੇ ਫਿਰ ਇਕਾਂਤ ਦੀ ਕੀ ਲੋੜ ਹੈ। ਭਾਈ ਸਰੀਰ ਤੱਤਾਂ ਦੀ ਬਣਤਰ ਹੈ ਤੇ ਮਨ ਦਾ ਅਸਰ ਇਸ ਉੱਤੇ ਤੇ ਸਰੀਰ ਦਾ ਅਸਰ ਮਨ ਉੱਤੇ ਪੈਂਦਾ ਰਹਿੰਦਾ। ਇਸ ਜਗਤ ਵਿੱਚ ਕੁਝ ਨਾ ਕੁਝ ਇਸ ਮਨ ਉੱਤੇ ਸਿੱਧਾ ਜਾਂ ਸਰੀਰ ਦੇ ਥੱਕਣ ਨਾਲ ਇਸ ਤਰ੍ਹਾਂ ਦਾ ਕੋਈ ਅਸਰ ਪੈਂਦਾ ਜਿਹੜਾ ਦੂਰ ਕਰਨਾ ਜ਼ਰੂਰੀ ਹੋ ਜਾਂਦਾ। ਸੋ ਸੱਜਣਾ, ਜਦੋਂ ਕਦੇ ਇਕਾਂਤ ਵਿੱਚ ਹੋਈਦਾ ਫਿਰ ਇਸ ਹਉਮੈ ਦਾ ਵਹੀ ਖਾਤਾ ਖੋਲ ਕੇ ਬਹਿ ਜਾਂਦੇ ਹਾਂ, ਬਈ ਇਸ ਨੇ ਅੰਦਰ ਕੋਈ ਹਉਮੈ ਦੀ ਰਕਮ ਜਮ੍ਹਾਂ ਤਾਂ ਨਹੀਂ ਕਰ ਲਈ। ਵਰਨਾ ਮਨ ਤੇ ਇਹ ਕਰਦਾ ਬਈ ਸਾਰਾ ਜਗਤ ਦੁਖੀ ਹੈ, ਸੜਦਾ ਪਿਆ, ਤੇ ਜੋ ਸਾਡੇ ਕੋਲੋਂ ਹੋ ਸਕੇ ਇਸ ਜਗਤ ਨੂੰ ਠਾਰਨ ਦੇ ਲਈ ਪਾਣੀ ਦਾ ਛੱਟਾ ਮਾਰੀਏ। ਭਾਵੇਂ ਸਾਡਾ ਪਾਣੀ ਦਾ ਛੱਟਾ ਮਾਰਨ ਨਾਲ ਕੀ ਬਣਦਾ, ਅਸੀਂ ਛੱਟਾ ਮਾਰੀਏ, ਇਹ ਵੀ ਤੇ ਹਉਮੈ ਆ। ਪਰ ਹੁਕਮ ਇਹਾ ਹੀ ਏ ਬਈ ਆਪ ਜਪੋ, ਅਵਰਾਹ ਨਾਮ ਜਪਾਵੋ, ਸੁਨਤ ਕਹਿਤ ਰਹਿਤ ਗਤ ਪਾਵ। ਦੁਨੀਆਂ ਵਿੱਚ ਦੁੱਖ ਬਹੁਤ ਹੈ, ਉਸ ਨੂੰ ਦੂਰ ਕਰਨ ਦੀ ਹਿੰਮਤ ਵੀ ਹੁਕਮ ਵਿੱਚ ਹੋਵੇ ਤਾਂ ਚੰਗਾ, ਪਰ ਦੁੱਖ ਇਹ ਆ ਬਈ ਪਰਉਪਕਾਰ ਜਿਹੜਾ ਹਉਮੈ ਵਿੱਚ ਕਰੀਦਾ ਨਾ, ਉਹ ਬਹੁਤਾ ਸੁਖ ਦੇਣ ਵਾਲਾ ਨਹੀਂ ਹੁੰਦਾ। ਪਰ ਜੇ ਹਉਮੈ ਪਹਿਲੋਂ ਨਾਮ ਨਾਲ ਸਾਂਭ ਲਈਏ ਤਾਂ ਸੁਤੇ ਸਿੱਧ ਜੋ ਪਰਉਪਕਾਰ ਹੋ ਸਕੇ ਉਹ ਕਰੀਏ। ਸੱਜਣੋ, ਹਉਮੈ ਬੁਰੀ ਬੁਲਾ ਹੈ, ਇਹ ਤੇ ਸਾਈ ਨਾਲ ਵਿਥ ਪਾ ਦਿੰਦੀ ਏ, ਜਗਤ ਨਾਲ ਬੇਗਾਨਗੀ ਵੀ ਬਣਾ ਦਿੰਦੀ ਏ, ਪਰ ਇਹ ਹਉਮੈ ਵੀ ਤੇ ਵਾਹਿਗੁਰੂ ਦੇ ਹੁਕਮ ਕਰਕੇ ਹੀ ਹੈ ਨਾ, ਤੇ ਵਾਹਿਗੁਰੂ ਦੇ ਨਾਮ ਨਾਲ ਹੀ ਦੂਰ ਹੁੰਦੀ ਏ। ਜੇ ਕੋਈ ਬਖਸ਼ਿਆ ਹੋਇਆ ਵਾਹਿਗੁਰੂ ਦੇ ਨਾਮ ਦੇ ਗੱਫੇ ਵਰਤਾਵੇ ਤੇ ਭਲਾ ਕਰੇ ਤਾਂ ਇਹ ਭਰਾ ਰਹਿੰਦੀ ਏ, ਜੇ ਹੁਕਮ ਵਿੱਚ ਵਰਤੇ ਤਾਂ। ਦੁਨੀਆਂ ਵਿੱਚ ਨੈਣ ਪਸਾਰ ਕੇ ਵੇਖੋ, ਇਸੇ ਅੰਦਰ ਦੀ ਵਖਰੇਵੇਂ ਵਾਲੀ ਗਤੀ ਨੇ ਰਾਜਿਆਂ ਦੇ ਵੈਰ, ਦੇਸ਼ਾਂ ਦੀ ਲੜਾਈ, ਘਰ ਘਰ ਦਾ ਵਿਰੋਧ ਤੇ ਬੰਦੇ ਬੰਦੇ ਦਾ ਵੈਰ ਪਵਾ ਰੱਖਿਆ। ਕੋਈ ਨਹੀਂ ਸੋਚਦਾ ਵੀ ਸਾਰੇ ਮਨੁੱਖ ਸੁਖੀ ਹੋਣ, ਸਾਰੀ ਦੁਨੀਆ ਸੁਖੀ ਹੋਵੇ। ਕਾਹਦੇ ਲਈ ਬਣਾਉਂਦੇ ਨੇ ਤੋਪਾਂ ਤੇ ਬੰਦੂਕਾਂ? ਕਾਹਦੇ ਲਈ ਬਣਾਉਂਦੇ ਨੇ ਜਹਾਜ਼ ਤੇ ਬਰੂਦ ਗੋਲੇ? ਮਨੁੱਖ ਮਨੁੱਖ ਦੇ ਕਤਲ ਲਈ ਹਰ ਵੇਲੇ ਭੱਜਾ ਫਿਰਦਾ। ਕੀ ਇਸੇ ਗੱਲ ਦਾ ਨਾਂ ਤਰੱਕੀ ਤੇ ਤਹਿਜ਼ੀਬ ਹੈ? ਫਿਰ ਜਦੋਂ ਇੱਕ ਜੁਰਮਾਨਾ ਹੋ ਜਾਂਦਾ ਤਾਂ ਦੂਜੇ ਨੂੰ ਆਪਣੀ ਰੱਖਿਆ ਕਰਨੀ ਪੈਂਦੀ ਹੈ। ਇਸ ਤਰ੍ਹਾਂ ਕਤਲ ਦੇ ਸਮਾਨ ਵਿੱਚ ਅਸੀਂ ਆਪਣੇ ਆਪ ਨੂੰ ਬੜਾ ਸਭਿਅਕ ਮਨੁੱਖ ਸਮਝਦੇ ਹਾਂ। ਜੇ ਕਤਲ ਦਾ ਸਮਾਨ ਇੱਕ ਛੱਡੇ ਤਾਂ ਫਿਰ ਦੂਜੇ ਕੋਲੋਂ ਡਰ ਲੱਗਦਾ ਵੀ ਇਹ ਮੈਨੂੰ ਮਾਰ ਦੇਵੇਗਾ। ਇਸ ਤਰ੍ਹਾਂ ਨਾ ਇਸ ਬੇਗਾਨਗੀ ਦੇ ਮਾਦੇ ਨੇ ਵਿਦਿਆ ਦੇ ਚਾਨਣ ਵਿੱਚ ਵੀ ਦੁਨੀਆਂ ਨੂੰ ਦੁਖੀ ਕਰ ਛੱਡਿਆ। ਗੁਰੂ ਬਾਬੇ ਨੇ ਦਸਾਂ ਜਾਮਿਆਂ ਵਿੱਚ ਜ਼ੋਰ ਵਾਲਿਆਂ ਤੋਂ ਕਮਜ਼ੋਰਾਂ ਨੂੰ ਆਪਣਾ ਆਪਾ ਵਾਰ ਕੇ ਬਚਾਇਆ ਸੀ। ਫਿਰ ਗੁਰੂ ਜੀ ਨੇ ਆਪਣਾ ਆਪਾ ਵਾਰਨ ਵਾਲਾ ਖਾਲਸਾ ਆਪਣੇ ਵਾਂਗੂ ਪਰਉਪਕਾਰੀ ਬਣਾਇਆ ਸੀ। ਪਰ ਸਿਖਾਇਆ ਕੀ ਸੀ? ਬਈ ਨਾਮ ਦੀ ਜੋਤ ਸਭ ਹਿਰਦਿਆਂ ਵਿੱਚ ਜਗਾ ਦਿਓ, ਜੇ ਜ਼ੁਲਮ ਦੇਖੋ ਤਾਂ ਦੂਰ ਕਰੋ, ਇਸ ਲਈ ਕਿ ਜਗਤ ਵਿੱਚ ਪਿਆਰ ਫੈਲੇ ਤੇ ਵਿਰੋਧ ਨਾ ਸੋਵੇ। ਤੁਸੀਂ ਪਿਆਰ ਕਰੋ, ਦੁੱਖ ਝੱਲੋ ਤੇ ਸੁੱਖ ਦਿਓ। ਤੁਹਾਨੂੰ ਵੇਖ ਕੇ ਨਾ ਦੂਸਰੇ ਵੀ ਤੁਹਾਡੀ ਰੀਸ ਕਰਨ। ਸੋ ਭਾਈ, ਇਹ ਜਿਹੜੀ ਅੰਦਰ ਹਉਮੈ ਹੈ ਨਾ, ਤੇ ਜੋ ਆਪੇ ਨਾਲ ਮੋਹ ਰੂਪ ਧਾਰ ਕੇ ਅੰਦਰ ਆਪਣੇ ਆਪ ਨੂੰ ਲੁਕਾਉਂਦੀ ਹੈ ਤੇ ਬਾਹਰ ਇਹ ਮੇਰੀ ਦਾ ਰੂਪ ਧਾਰ ਕੇ ਮੋਹ ਪਸਾਰਦੀ ਹੈ, ਫਿਰ ਇਹਾ ਮੋਹ ਦੂਜਿਆਂ ਨਾਲ ਬੇਗਾਨਗੀ ਸਿਖਾਉਂਦਾ। ਸਾਧੂ ਦਾ ਧਰਮ ਹੈ ਇਸ ਤੋਂ ਬਚੀਏ ਤਾਂ ਕਿ ਜਗਤ ਨੂੰ ਸੁਖਦਾਈ ਹੋਵੇ। ਇਹ ਬੇਗਾਨਗੀ, ਇਹ ਪਕੜ, ਇਹ ਹਉਮੈ ਜਿਹੜੀ ਸਾਈ ਤੋਂ ਵੀ ਛੋੜਦੀ ਹੈ ਨਾ, ਦੁਨੀਆਂ ਵਿੱਚ ਵੀ ਬੜੇ ਪਾਪ ਕਰਵਾਉਂਦੀ। ਧਰਮ ਕੀ ਹੈ? ਇਸ ਹਉਮੈ ਦੇ ਪਾਪਾਂ ਤੋਂ ਬਚਣਾ। ਸਾਧੂ ਦਾ ਮੁੱਖ ਧਰਮ ਹੈ ਨਾਮ ਜਪਣਾ ਤੇ ਜਪਾਉਣਾ, ਤੇ ਉਸ ਤੋਂ ਦੂਸਰਾ ਕਰਮ ਇਹ ਹੈ ਬਸ ਇਹ ਨਾ ਜਗਤ ਵਿੱਚ ਬੇਗਾਨਗੀ ਦੂਰ ਕਰਨੀ। ਇਸੇ ਲਈ ਕਦੇ ਕਦੇ ਵੱਖਰੇ ਆ ਬਈਦਾ ਬਈ ਮਾਇਆ ਪ੍ਰਬਲ ਹੈ ਤਾਂ ਕਿ ਇਸ ਦੇ ਛਲ ਨੂੰ ਵੇਖਦੇ ਰਹੀਏ। ਮਾਇਆ ਕੀ ਹੈ? ਤੀਜੇ ਗੁਰੂ ਬਾਬੇ ਨੇ ਫਰਮਾਨ ਕੀਤਾ ਸੀ, ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਓ ਦੂਜਾ ਲਾਇਆ। ਭਾਈ, ਇਹ ਮਾਇਆ ਬੜੀ ਪ੍ਰਬਲ ਹੈ, ਇਸ ਦੀ ਸੋਝੀ ਰੱਖਣੀ ਧਰਮ ਹੈ ਤੇ ਇਸ ਤੋਂ ਬਚਣਾ ਹੀ ਸ਼ੁਭ ਕਰਮ ਹੈ। ਇਸੇ ਲਈ ਨਾ ਇਸ ਮਾਇਆ ਦੇ ਦਾਓ ਵੇਖਣ ਲਈ ਤੇ ਆਪਣਾ ਆਪਾ ਵਚਨ ਲਈ ਕਦੇ ਕਦੇ ਇਕਾਂਤ ਵਿੱਚ ਆ ਬਈਦਾ। ਨਹੀਂ ਤਾਂ ਸੱਜਣੋ, ਕੋਈ ਤੁਹਾਡੇ ਨਾਲ ਨਫ਼ਰਤ ਕਰਕੇ ਉਦਾਸ ਹੋ ਕੇ ਤੇ ਅਸੀਂ ਦੂਰ ਨਹੀਂ ਨਾ ਆਉਂਦੇ। ਇਹ ਸੁਣ ਕੇ ਸਰਦਾਰ ਪ੍ਰੇਮ ਸਿੰਘ ਜੀ ਆਖਣ ਲੱਗੇ, ਸੰਤ ਜੀ, ਤੁਹਾਡੇ ਵਰਗੇ ਗੁਰਮੁਖ ਦੁਰਲੱਭ ਨੇ। ਸਾਨੂੰ ਤੇ ਘਾਟਾ ਹੀ ਇਸ ਗੱਲ ਦਾ ਕਿ ਸਾਧੂ ਸੰਤ ਗੁਰੂ ਤੇ ਬੜੇ ਲੋਕੀ ਅਖਵਾਉਂਦੇ ਨੇ, ਪਰ ਤੁਹਾਡੇ ਵਰਗੇ ਹਉਮੈ ਤੋਂ ਨਿਰਮਲ ਜੀਵਨ ਬਸਰ ਕਰਨ ਵਾਲੇ ਬਹੁਤ ਥੋੜੇ ਨੇ। ਇਸੇ ਲਈ ਉਹਨਾਂ ਬਹੁਤਿਆਂ ਦਾ ਜਿਨ੍ਹਾਂ ਦਾ ਜੀਵਨ ਚੰਗਾ ਨਹੀਂ, ਲੋਕਾਂ ਤੇ ਪ੍ਰਭਾਵ ਚੰਗਾ ਨਹੀਂ ਪੈਂਦਾ। ਸ਼ੁਕਰ ਹੈ ਕਿ ਆਪ ਜੈਸੇ ਗੁਰਮੁਖ ਸੰਤਾਂ ਦੇ ਜੀਵਨ ਨਾਲ ਹੀ ਪੰਥ ਵਿੱਚ ਨਾਮ ਦਾ ਪਰਚਾ ਤੇ ਜਗਤ ਸੁਖੀ ਹੁੰਦਾ। ਜੇ ਤੁਸੀਂ ਬੇਅਦਬੀ ਨਾ ਮਹਿਸੂਸ ਕਰੋ ਤਾਂ ਮੈਂ ਇਹ ਬੇਨਤੀ ਕਰਾਂ ਵੀ ਪ੍ਰਸੰਗ ਚੱਲ ਪਿਆ ਪਰਉਪਕਾਰ ਕਰਨ ਦਾ, ਤੇ ਇਸ ਵਿਸ਼ੇ ਤੇ ਸਾਨੂੰ ਵੀ ਕੁਝ ਸੋਝੀ ਦੀ ਲੋੜ ਹੈ। ਸੰਤ ਬਿਮਲਾ ਸਿੰਘ ਜੀ ਆਖਣ ਲੱਗੇ, ਭਾਈ ਸਤ ਬਚਨ, ਜਿਵੇਂ ਆਖੋਗੇ ਨਾ। ਪੁੱਛਾਂ ਦੇ ਉੱਤਰ ਵਿੱਚ ਬਚਨ ਬਿਲਾਸ ਗੁਰੂ ਦੀ ਮਿਹਰ ਨਾਲ ਸੁਭਾਵਕ ਹੀ ਹੋ ਜਾਣਗੇ, ਪਰ ਪਹਿਲਾਂ ਇਹ ਗੱਲ ਦੱਸੋ ਵੀ ਤੁਸੀਂ ਦੂਰੋਂ ਆਏ ਜੇ, ਸਾਡੇ ਪਾਸ ਤੇ ਸਿਰਫ ਜਲ ਹੀ ਹੈ, ਇਹ ਛਕ ਲਓ, ਇਸ਼ਨਾਨ ਕਰਨਾ ਤੇ ਕਰ ਲਓ। ਤੁਸੀਂ ਇਹ ਕਾਰਜ ਪਹਿਲਾਂ ਕਰੋ ਤੇ ਅਸੀਂ ਤੁਹਾਡੇ ਵਾਸਤੇ अन्न दा प्रबंध करके आने। सरदार प्रेम सिंह जी आखन लगे, नहीं संत जी, शुकर है, सब मेर है। सानू पता सी कि तुसी ते बिल्कुल ही एकांत वासी, ते तुसी ते तुहाडे कोल ते लंगर दा समान भी नहीं होना, इसे करके असी प्रशादे ते होर कुछ खान पीन दा समान नाल ही लै आए ते इशनान भी करके आया। संत बिमला सिंह जी आखन लगे, अच्छा भाई, बड़ी सुख वाली गल है, फिर मेरे पास ते तुहाडा आदर ही आदर है, सत्कार ही सत्कार है, सो आपदा आना मेरे सिर मथे जीव आया। सरदार भगत सिंह जी आखन लगे, नहीं संत जी, ये तुहाडी बख्शिश है। बाबा बिमला सिंह ने जवाब दिता, ना भाई, बख्शिश वाहगुरु दी, असी ते मनुख होण दे नाते मनुखां नाल प्रेम ही कर सकने। आओ आपां गुरु दी गल करिए। सरदार प्रेम सिंह जी ये गल सुन के आखन लगे, बाबा जी, पिछलियां गर्मियां विच तुसी कृपा कीती सी ते समझाया सी बई मनुख नूं मनुख नाल किवें प्रेम करिए, तुसां उपकार करना सिखाया सी। थोड़े दिन होए तुहाडे जाण मगरों एक रमता साधु किसे होर मत दा गुरुद्वारे आ गया, मेहमान सी, अतिथि सी, अन्न पानी ग्रंथी सिंह ने प्यार नाल चुकाया ते उस साधु ने एक दिन सुते ही दान दी गल कीती। आखन लगा, दान पात्र दा अधिकार पछानना चाहिए, एवें दान कीते दा फल दुख ही दुख है। ਉਹ ਕਹਿੰਦਾ ਸੀ ਵੀ ਮੈਂ ਤੇ ਸਮਝਣਾ ਕਿ ਸਿਰਫ ਆਪਣੇ ਆਪ ਨੂੰ ਬ੍ਰਹਮ ਜਾਣ ਲੈਣਾ ਹੀ ਕਾਫੀ ਹੈ, ਹੋਰ ਕਿਸੇ ਨਾਮ ਦਾਨ ਦੀ ਲੋੜ ਨਹੀਂ। ਬਾਬਾ ਬਿਮਲਾ ਸਿੰਘ ਆਖਣ ਲੱਗੇ, ਹਾਂ ਭਾਈ, ਅਧਿਕਾਰ ਪਛਾਣਨਾ ਤਾਂ ਠੀਕ ਗੱਲ ਹੈ, ਜੇ ਤੁਸੀਂ ਲੱਖਾਂ ਪਤੀ ਬੰਦੇ ਨੂੰ 10 ਰੁਪਏ ਦੇ ਵੀ ਦਿਓ ਤਾਂ ਕੀ ਲਾਭ, ਤੇ ਜੇ ਜੁਆਰੀਏ ਨੂੰ 100 ਰੁਪਇਆ ਦਿਓਗੇ जुआ ही खेलेगा। बाकी गल ते गुरु जाने, पर प्रतख ए वेखदे हां भई जेड़ा दूसरे दा भला करदा ना उसनू दुख आवेगा, जेड़ा पराया भला करेगा उसदे द्वाले किसे ना किसे शक्ल विच दुख जरूर पहुंचेगा। तुसी पारोकार दे काम करके वेखो, जिस नाल बहुती नेकी जां उपकार करोगे ना बहुती वार ओहाई वैरी हो जाणगे। आम करके जाने जा अनजाने दुनिया दे लोक नेकी करन वाले बंदे नूं घेर घार के ना दुखां दे मुंह विच फसा देंदे ने। परोपकारियां दी निंदा करनी, अपने गरज वास्ते ऊज लाउणी, इह ते दुनिया दा खब्बे हत्थ दा काम है। इस तों भी अगे लोक अनेक तरह के वड्डे कष्ट भी खड़े कर देंदे ने ते जानों मारन तक पहुंचदे ने। वेखो ना, श्री गुरु अर्जन देव जी परमेश्वर दा रूप सन, उन्हां दा हिरदा ते शरीर किन्ना कोमल सी, जिस तों अरशी बाणी निकलदी सी, उन्हां दे उपकारां दा अंत नहीं। खिमा करियो, मैं अवतार गुरु दा जिक्र मनुखी दुनिया विच करन लगा, जे उन्हां दे श्री दरबार साहब अते श्री गुरु ग्रंथ साहब जी वाले रूहानी ते आर्टिस्टिक भाव कोमल हुनर जां साहित्यक उपकार नूं अखां सामने लाइए, ते दूजे पासे ओ सूखम ते महान कोमल व्यक्ति जिन्हां दे सिर उत्ते शरीर उत्ते तत्ते तवे ते बिठा के रेत पाई, तां सच गल है बई मन कंब उठदा है। इह वेख लो, दुनिया दा श्रोमणी परोपकारी सतगुरु नाल वरताव सी। बाहरले दुखां नूं छड के जे अपने आप विच उपकारी बंदा तके तां अपना धन ते अपना वकत, ते जे बंदगी करन वाला है तां अपना मानसिक बल ਉਹ ਪਰਉਪਕਾਰ ਵਿੱਚ ਕਿੰਨਾ ਖਰਚ ਕਰਦਾ ਹੈ। ਇਸ ਤਰ੍ਹਾਂ ਆਪਣਾ ਆਪਾ ਵਿਗਾੜੇਗਾ ਤਾਂ ਹੀ ਕਿਸੇ ਦਾ ਉਪਕਾਰ ਕਰੇਗਾ ਨਾ। ਅਸੀਂ ਪਹਿਲਾਂ ਗ੍ਰਿਸਥੀ ਸਾਂ ਜਦੋਂ ਨਾਮ ਜਪਣ ਦਾ ਸ਼ੌਕ ਲੱਗਾ। ਗੁਰੂ ਦੀ ਮਿਹਰ ਹੋਈ, ਅੰਦਰੋਂ ਦੀਵਾਰ ਟੁੱਟ ਗਈ, ਸਾਈਂ ਮਿੱਠਾ ਤੇ ਪਿਆਰਾ ਲੱਗਣ ਲੱਗ ਪਿਆ ਤੇ ਬਾਹਰਲੀ ਵਰਤੋਂ ਵਿੱਚ ਵੀ ਹਉਮੈ ਦੀ ਧੀ ਬੇਗਾਨਾਪਨ ਇਹ ਵੀ ਦੂਰ ਹੋ ਗਈ। ਫਿਰ ਦੂਜਿਆਂ ਦੇ ਭਲੇ ਦਾ ਹੁਕਮ ਇਹ ਗੱਲ ਸੋਚ ਕੇ ਕੁਝ ਉੱਦਮ ਵੀ ਮਨ ਵਿੱਚ ਹੋ ਆਇਆ। ਪਰ ਸੱਜਣੋ, ਇਸ ਕੰਮ ਵਿੱਚ ਅਨੇਕਾਂ ਕਸ਼ਟ ਵੇਖੇ। ਜਦੋਂ ਸਾਡੇ ਸਾਥੀ ਤੁਰ ਗਏ ਤਾਂ ਅਸੀਂ ਮਾਤਾ ਜੀ ਦੀ ਆਗਿਆ ਲੈ ਕੇ ਗੁਰੂ ਕਲਗੀਧਰ ਦੀ ਸੇਵਾ ਕਰਨ ਦੀ ਇੱਛਾ ਨਾਲ ਇਹ ਤਿਆਗ ਮਾਰਗ ਧਾਰਨ ਕਰ ਲਿਆ। ਪਰ ਤਾਂ ਵੀ ਗੁਰੂ ਦੇ ਪਿਆਰਿਓ ਇਕਾਂਤ ਵਿੱਚ ਸੁਖੀ ਰਹੀਦਾ। ਜਦੋਂ ਬਹੁਤਾ ਚਿਰ ਸੇਵਾ ਵਿੱਚ ਜਾਈਦਾ ਨਾ ਤਾਂ ਅਨੇਕਾਂ ਤਰ੍ਹਾਂ ਦੇ ਤਜਰਬੇ ਹੁੰਦੇ ਨੇ ਜਿਹੜੇ ਸੱਚਮੁੱਚ ਦੁੱਖ ਰੂਪ ਹੀ ਨੇ। ਹੁਣ ਜਦੋਂ ਸਰੀਰ, ਮਨ ਤੇ ਆਤਮਾ ਸਭ ਗੁਰੂ ਦਾ ਹੋ ਚੁੱਕਾ ਹੈ ਤਾਂ ਫਿਰ ਸਾਡਾ ਕੀ ਹੈ? ਸਭ ਹੁਕਮ ਹੈ। ਬਸ ਇਸ ਭਾਵ ਵਿੱਚ ਨਾ ਕੌੜੇ ਤਜਰਬੇ ਵੀ ਮਿੱਠੇ ਲੱਗਦੇ ਨੇ। ਨਾਲੇ ਫਿਰ ਬਾਬਾ ਜੀ ਦਾ ਹੁਕਮ ਹੈ ਨਾ, ਦੁੱਖ ਦਾਰੂ ਸੁਖ ਰੋਗ ਪਿਆ, ਇਸ ਲਈ ਦੁੱਖ ਵੀ ਇਨਸਾਨ ਨੂੰ ਤਗੜਿਆਂ ਕਰਦਾ ਹੈ। ਫਿਰ ਵੀ ਸੱਜਣੋ, ਜੇ ਆਤਮਾ ਤਗੜੀ ਰਵੇ ਤੇ ਕਦੇ ਸਰੀਰ ਥੱਕਦਾ ਤੇ ਮਨ ਵਿੱਚ ਕਈ ਤਰ੍ਹਾਂ ਦੇ ਅਸਰ ਪੈ ਜਾਂਦੇ ਨੇ। ਆਖਰ ਸਰੀਰ ਵਿੱਚ ਜਿਹੜਾ ਨਰਵਸ ਸਿਸਟਮ ਹੈ ਨਾ, ਜਿਸ ਨੂੰ ਅਸੀਂ ਸਨਾਯੂ ਆਖਦੇ ਹਾਂ, ਉਸ ਦੀ ਝੱਲਣ ਸ਼ਕਤੀ ਵੀ ਲਿਮਿਟਿਡ ਹੈ। ਤੁਸੀਂ ਮਤਾ ਮਨ ਵਿੱਚ ਹੱਸੋ, ਬਈ ਮੈਂ ਇੱਕ ਜੀਵ ਹਾਂ ਜਿਸ ਕਰਕੇ ਇਹ ਕਹਿ ਰਿਹਾ, ਮੈਂ ਮਹਾਂਪੁਰਖ ਨਹੀਂ, ਮੈਂ ਜੋ ਅਚਲ ਤੇ ਅਹਿਲੋ ਵਾਂ। ਨਹੀਂ ਭਾਈ, ਮੈਂ ਤੇ ਇੱਕ ਨਿਮਾਣਾ ਸਿੱਖ ਹਾਂ। ਠੀਕ ਹੈ, ਗੁਰੂ ਨੇ ਤਿਆਗ ਬਖਸ਼ ਦਿੱਤਾ, ਗੁਰੂ ਦੀ ਮਿਹਰ, ਸ਼ੁਕਰ ਹੈ। ਪਰ ਜਦੋਂ ਕਦੇ ਕਿਸੇ ਸਥਿਲਤਾ ਦੇ ਰੰਗ ਨੂੰ ਆਉਂਦਾ ਵੇਖੀ ਦੇ ਨਾ, ਤਾਂ ਫਿਰ ਇਕਾਂਤ ਵਿੱਚ ਆ ਜਾਈਦਾ ਥੋੜੀ ਦੇਰ। ਕੁਦਰਤੀ ਨਜ਼ਾਰੇ, ਇਕਾਂਤ ਅਤੇ ਵਾਹਿਗੁਰੂ ਦੇ ਪਿਆਰ ਭਰੇ ਰੰਗ ਵਿੱਚ ਸਰੀਰ ਤੇ ਮਨ ਨਰਵਾ ਹੋ ਜਾਂਦਾ। ਸਮਝ ਤੇ ਸ਼ੌਕ ਤੇ ਗੁਰੂ ਦੀ ਮਿਹਰ ਨਾਲ ਨਹੀਂ ਹਾਰਦੇ, ਪਰ ਮਨੁੱਖ ਮਨੁੱਖ ਹੈ, ਸਰੀਰ ਢਿੱਲਾ ਹੋ ਜਾਂਦਾ, ਮਨ ਢਿੱਲਾ ਹੋ ਜਾਂਦਾ, ਇਸ ਲਈ ਆਰਾਮ ਦੀ ਲੋੜ ਪੈਂਦੀ ਹੈ ਤੇ ਇਕਾਂਤ ਵਿੱਚ ਆ ਕੇ ਨਾ ਬੁੱਧੀ ਦੀ ਸ਼ਕਤੀ ਵੀ ਤੀਖਣ ਹੋ ਜਾਂਦੀ ਹੈ। ਭਾਈ ਗੁਰਮੁਖੋ, ਸੇਵਾ ਜਾਂ ਉਪਕਾਰ, ਨੇਕੀ ਜਾਂ ਦਾਨ ਬੜਾ ਕਠਿਨ ਹੈ। ਇਸ ਦੇ ਕਰਨ ਵਾਲਿਆਂ ਨੂੰ ਦੁਨੀਆਂ ਉਹ ਫਲ ਦਿੰਦੀ ਹੈ, ਬਈ ਕੋਈ ਕੀ ਕਵੇ। ਕਦੇ ਦਸਵੇਂ ਪਾਤਸ਼ਾਹ ਵੱਲ ਝਾਤੀ ਮਾਰ ਕੇ ਵੇਖੋ, ਕਿੰਨੇ ਪਰਉਪਕਾਰੀ ਸਨ ਜਿਨ੍ਹਾਂ ਨੇ ਆਪਣਾ ਸਾਰਾ ਪਰਿਵਾਰ ਵੀ ਵਾਰ ਦਿੱਤਾ, ਪਰ ਦੁਨੀਆਂ ਨੇ ਉਹਨਾਂ ਨਾਲ ਕੀ ਵਰਤਾਓ ਕੀਤਾ? ਉਹ ਤੇ ਰੱਬ ਰੂਪ ਸਨ, ਆਪ ਭਗਵੰਤ ਸਨ। ਉਹ ਹੀ ਸਨ ਜਿਹੜੇ ਨਾ ਕਦੇ ਡੋਲੇ ਨਾ ਚੁਕੇ, ਰੱਬ ਰੂਪ ਸਨ। ਉਹਨਾਂ ਦੀ ਰੀਸ ਨਹੀਂ ਕੋਈ ਕਰ ਸਕਦਾ। ਅਸੀਂ ਤੁਸੀਂ ਜੀਵ ਤਾਂ ਭੁੱਲਣ ਆ ਰਾਂ, ਸਾਨੂੰ ਸਤਸੰਗ ਦੀ, ਸਦਾ ਨਾਮ ਵਿੱਚ ਰਹਿਣ ਦੀ, ਕੀਰਤਨ ਦੀ ਲੋੜ ਹੈ, ਤਾਂ ਕਿ ਨੇਕੀ ਕਰਦਿਆਂ ਜਿਹੜੀਆਂ ਮੁਸ਼ਕਲਾਂ ਆਉਂਦੀਆਂ ਨੇ ਨਾ, ਉਹ ਵਾਲੇ ਕੌੜੇ ਤਜਰਬੇ ਸਾਨੂੰ ਕਿਤੇ ਥਕਾ ਨਾ ਦੇਣ। ਗੁਰੂ ਬਾਬੇ ਦਾ ਫੁਰਮਾਨ ਹੈ, ਜੇ ਕੋ ਆਪਣੀ ਓਟ ਸੰਭਾਰੈ, ਜੈਸਾ ਬਿੱਤ ਤੈਸਾ ਹੋਏ ਵਰਤੈ, ਆਪਣੋ ਬਲ ਨਹੀਂ ਹਾਰੈ। ਸਰਦਾਰ ਪ੍ਰੇਮ ਸਿੰਘ ਆਖਣ ਲੱਗੇ, ਸੰਤ ਜੀ, ਇਸ ਬਚਨ ਦਾ ਭਾਵ ਕੀ ਹੋਇਆ? ਸੰਤ ਜੀ ਆਖਣ ਲੱਗੇ, ਇਸ ਦਾ ਭਾਵ ਐਸਾ ਹੀ ਹੈ ਜੋ ਆਪਾਂ ਹੁਣੇ ਵਿਚਾਰ ਰਹੇ ਸਾਂ। ਜੇ ਕੋਈ ਐਸਾ ਸਾਧਨ ਕਰਦਾ ਹੈ ਜਿਸ ਨਾਲ ਬਈ ਉਹ ਆਪਣੇ ਅੰਦਰ ਆਪਣੇ ਆਪੇ ਦੀ ਓਟ ਤੇ ਟਿਕਦਾ ਹੈ, ਤਾਂ ਉਹ ਆਪਣੇ ਵਿੱਤ ਅਨੁਸਾਰ ਆਪਣੇ ਬਲ ਨੂੰ ਵਰਤੇ, ਇੰਨਾ ਨਾ ਵਰਤੇ ਕਿ ਅੰਤ ਹਾਰ ਜਾਏ। ਹਾਰਨਾ ਤੇ ਮਰਨਾ ਇੱਕ ਜੈਸੇ। ਸਰਦਾਰ ਪ੍ਰੇਮ ਸਿੰਘ ਆਖਣ ਲੱਗੇ, ਸੰਤ ਜੀ, ਇਹ ਲੋਕ ਜਿਹੜੇ ਪੱਛਮ ਤੋਂ ਆਉਂਦੇ ਨੇ ਨਾ, ਇਹ ਸਾਰੇ ਪਰਉਪਕਾਰ ਪਰਉਪਕਾਰ ਹੀ ਆਖਦੇ ਨੇ, ਇਹਨਾਂ ਨੂੰ ਤੇ ਕੁਝ ਨਹੀਂ ਪਹੁੰਚਦਾ। ਸੰਤ ਹੱਸ ਪਏ ਤੇ ਫਿਰ ਤਾੜੀ ਮਾਰ ਕੇ ਬੋਲੇ, ਠੀਕ ਹੈ ਭਾਈ, ਅਸੀਂ ਕਿਸੇ ਨੂੰ ਕਾਹਨੂੰ ਮਾੜਾ ਕਹੀਏ, ਪਰ ਜੋ ਪ੍ਰਤੱਖ ਦਿਸਦਾ ਉਹ ਤਾਂ ਇਹ ਆ ਬਈ ਇਹ ਲੋਕ ਜਿਹੜਾ ਪਰਉਪਕਾਰ ਦੀਆਂ ਕੂਕਾਂ ਮਾਰਦੇ ਨੇ ਨਾ, ਇਹ ਤਾਂ ਮੁਲਕਾਂ ਦੇ ਮਾਲਕ ਹੋ ਗਏ। ਇਹੋ ਦੇ ਪਰਉਪਕਾਰ ਨੂੰ ਕੀ ਆਖੀਏ? ਸਰਦਾਰ ਪ੍ਰੇਮ ਸਿੰਘ ਕਹਿਣ ਲੱਗੇ, ਮਹਾਰਾਜ ਜੀ, ਨਹੀਂ, ਮੈਂ ਤੇ ਧਰਮ ਦਾ ਪ੍ਰਚਾਰ ਕਰਨ ਵਾਲੇ ਪਾਦਰੀਆਂ ਦੀ ਗੱਲ ਕੀਤੀ ਸੀ। ਸੰਤ ਜੀ ਆਖਣ ਲੱਗੇ, ਵੇਖੋ ਭਾਈ, ਅਸੀਂ ਕਿਸੇ ਵਿਅਕਤੀ ਜਾਂ ਕਿਸੇ ਜਾਤੀ ਦੀ ਨਿੰਦਾ ਵਿੱਚ ਨਹੀਂ ਪੈਂਦੇ, ਪਰ ਇੱਕ ਅਸੂਲ ਤੁਹਾਨੂੰ ਦੱਸਦੇ ਹਾਂ, ਉਹ ਇਹ ਆ, ਜਿਹੜੇ ਹਉਮੈ ਦੇ ਬੰਦੇ ਨੇ ਨਾ, ਜਿਨ੍ਹਾਂ ਦੇ ਮਨ ਦੀ ਮੈਲ ਕਿਸੇ ਇਕਾਗਰਤਾ ਜਾਂ ਸਾਧਨ ਨਾਲ ਸਾਫ਼ ਹੋ ਕੇ ਮਨ ਨੂੰ ਵਾਹਿਗੁਰੂ ਨਾਲ ਨਹੀਂ ਜੋੜ ਗਈ, ਤੇ ਜਿਨ੍ਹਾਂ ਨੂੰ ਹਉਮੈ ਤੇ ਹਉਮੈ ਦੀ ਧੀ ਬੇਗਾਨਗੀ ਤੋਂ ਖਲਾਸੀ ਨਹੀਂ ਮਿਲੀ, ਉਹਨਾਂ ਦਾ ਪਰਉਪਕਾਰ ਸਿਰਫ ਤੇ ਸਿਰਫ ਦਇਆ ਭਾਵ ਤੋਂ ਪੈਦਾ ਹੁੰਦਾ ਹੈ। ਤੇ ਜਦੋਂ ਤਜਰਬੇ ਵਿੱਚ ਕੁੜੱਤਣ ਆਉਂਦੀ ਹੈ, ਭਾਵ ਦੁਨੀਆਂ ਅੱਗੋਂ ਸਤਿਕਾਰ ਨਹੀਂ ਕਰਦੀ, ਤਾਂ ਉਹਨਾਂ ਦਾ ਸੁਭਾਅ ਬਦਲ ਜਾਂਦਾ ਹੈ। ਉਹਨਾਂ ਦੀ ਆਪਣੀ ਬੋਲੀ ਵਿੱਚ, ਭਾਵ ਅੰਗਰੇਜ਼ੀ ਵਿੱਚ ਇੱਕ ਅਖਾਵਤ ਹੈ ਕਿ ਉਪਕਾਰ ਦਾ ਅੰਤ ਅਪਕਾਰ ਹੁੰਦਾ, ਤੇ ਅੰਗਰੇਜ਼ੀ ਵਿੱਚ ਆਖਦੇ ਨੇ ਫਿਲੈਂਥ੍ਰੋਪੀ ਐਂਡਸ ਇਨ ਮਿਸ ਇਨਥ੍ਰੋਪੀ। ਕਾਰਨ ਇਹ ਬਈ ਜਦੋਂ ਕਿਸੇ ਸਾਧਨ ਨਾਲ ਅੰਦਰ ਦੀ ਹਉਮੈ ਦੂਰ ਨਹੀਂ ਕੀਤੀ, ਬੇਗਾਨਗੀ ਭਾਵ ਦੂਰ ਨਹੀਂ ਹੋਇਆ, ਉਸ ਸ਼ੈ ਦੀ ਜੜ ਨਹੀਂ ਕੱਟੀ ਜਿਹੜੀ ਵਿਤਕਰਿਆਂ ਦਾ ਮੂਲ ਹੈ, ਇਸ ਤਰ੍ਹਾਂ ਨੇਕੀ ਕਰਨ ਨਾਲ ਜਿਹੜੀ ਸੱਟ ਵੱਜਦੀ ਹੈ ਨਾ, ਉਹ ਪਹਿਲੇ ਚਾਹ ਦਾ ਮੂੰਹ ਖੁੰਡਾ ਕਰ ਦਿੰਦੀ ਹੈ, ਤੇ ਫਿਰ ਉਹਾ ਹਉਮੈ ਅੰਦਰਲੇ ਨੂੰ ਪੱਥਰ ਵਰਗਾ ਕਰ ਦਿੰਦੀ ਹੈ। ਅਸਾਂ ਇੱਕ ਪਰਉਪਕਾਰੀ ਸਿੱਖ ਡਿੱਠਾ ਹੈ ਜਿਹੜਾ ਸੱਚਮੁੱਚ ਗਰੀਬਾਂ ਦਾ ਭਲਾ ਕਰਦਾ ਸੀ, ਸਮਾਂ ਖਰਚਦਾ ਸੀ, ਪੈਸਾ ਖਰਚਦਾ ਸੀ, ਸਭ ਲੋਕਾਂ ਦੇ ਕੰਮ ਸਵਾਰਦਾ ਸੀ, ਸੁੱਖ ਦੁੱਖ ਤੇ ਵੀ ਕੰਮ ਆਉਂਦਾ ਸੀ, ਪਰ ਨਿੰਦਾ ਤੇ ਨੁਕਤਾ ਚੀਨੀ ਵਾਲਾ ਭਾਵ ਵੀ ਉਸ ਦੇ ਹਿਰਦੇ ਵਿੱਚ ਸੀ। ਸਤਸੰਗ ਵਿੱਚ ਜਾਂਦਾ ਸੀ ਪਰ ਰੰਗ ਨਹੀਂ ਸੀ ਲੱਗਾ, ਇਸੇ ਲਈ ਹਉਮੈ ਤੇ ਬੇਗਾਨਗੀ ਰੂਪ ਵਟਾ ਕੇ ਇਸ ਦਾ ਅੰਦਰ ਸਾੜ ਦਿੰਦੀਆਂ ਸਨ। ਆਮ ਲੋਕ ਇਹਦੇ ਨਾਲ ਪ੍ਰਸੰਨ ਸਨ, ਪਰ ਇਸ ਦੇ ਅੰਦਰਲਾ ਉਬਾਲ ਕਈਆਂ ਨੂੰ ਛਾਲਾ ਪਾ ਦਿੰਦਾ ਸੀ। ਅਸੀਂ ਤੇ ਉਸ ਨੂੰ ਸਾਫ਼ ਕਹਿ ਦਿੱਤਾ, ਗੁਰਮੁਖਾ, ਪਹਿਲਾਂ ਆਪਣੇ ਆਪ ਦੇ ਉਪਕਾਰ ਕਰ, ਆਪਣੇ ਹਿਰਦੇ ਨੂੰ ਬਾਣੀ ਨਾਲ ਨਾਮ ਨਾਲ ਪਵਿੱਤਰ ਕਰ, ਜਿੱਥੇ ਬੇਗਾਨਗੀ ਹੈ ਅਤੇ ਆਪਾ ਪਸੰਦੀ ਭਾਵ ਹਉਮੈ ਦੀ ਮੈਲ ਹੈ ਉਹ ਦੂਰ ਕਰ, ਫਿਰ ਤੇਰੇ ਪਰਉਪਕਾਰ ਤੇਰੇ ਤੇ ਸਹਾਈ ਹੋਣਗੇ। ਸਭ ਤੋਂ ਪਹਿਲੀ ਦਇਆ ਆਤਮ ਕਿਰਪਾ। ਅਸੀਂ ਫਿਰ ਇੱਕ ਹੋਰ ਪਰਉਪਕਾਰੀ ਡਿੱਠਾ ਜਿਹੜਾ ਬਜ਼ੁਰਗ ਹੋ ਕੇ ਦਇਆ ਨੂੰ ਕਸਾਇਨ ਕਹਿੰਦਾ ਸੀ। ਉਸ ਨੂੰ ਆਪਣੇ ਉਪਕਾਰ ਕਰਨ ਦੇ ਬਦਲੇ ਜਿਹੜਾ ਦੁੱਖ ਮਿਲਿਆ, ਉਸ ਤੋਂ ਦੁਖੀ ਹੋ ਕੇ ਨਾ, ਉਹ ਬੜਾ ਔਖਾ ਸੀ। ਨਿਰਾਸ਼ਤਾ ਦੀ ਸੱਟ ਨਾਲ ਜਿਹੜੀ ਨੇਕੀ ਦੇ ਬਦਲੇ ਬਦੀ ਮਿਲਣ ਤੋਂ ਵੱਜਦੀ ਏ, ਖਾ ਖਾ ਕੇ ਉਹ ਸਿੰਘ ਜੀ ਪੱਥਰ ਵਰਗੇ ਹੋ ਗਏ ਸਨ। ਆਖਦੇ ਸਨ, ਮੈਨੂੰ ਹੁਣ ਅਕਲ ਆਈ, ਮੈਂ ਤੇ ਮੂਰਖ ਸਾਂ, ਹੁਣ ਮੈਨੂੰ ਕਿਤੇ ਅਕਲ ਆਈ ਏ, ਸਿਆਣਾ ਹੋ ਗਿਆ ਬਈ, ਕਿਸੇ ਤੇ ਪਰਉਪਕਾਰ ਨਹੀਂ ਕਰੀਦਾ। ਭਾਈ, ਅਸਾਂ ਤੇ ਉਸ ਨੂੰ ਵੀ ਪਿਆਰ ਨਾਲ ਨਿਸ਼ੰਗ ਹੋ ਕੇ ਕਹਿ ਦਿੱਤਾ, ਬਈ ਹੁਣ ਤੂੰ ਦਾਨਾ ਨਹੀਂ ਸਗੋਂ ਮੁਰਦਾ ਹੋ ਗਿਆ, ਤੂੰ ਨੇਕੀ ਕਰਕੇ ਖੂਹ ਵਿੱਚ ਕਿਉਂ ਨਹੀਂ ਸੁੱਟਦਾ? ਆਖਣ ਲੱਗਾ, ਮੈਨੂੰ ਜਾਚ ਨਹੀਂ। ਮੈਂ ਕਿਹਾ, ਤੂੰ ਗੁਰੂ ਕਾ ਸਿੱਖ ਹੈ, नाम जप वाणी पढ़ नेम नाल अमृत वेले उठ के नाम जप कीर्तन सुनिया कर फिर तेरे मन की मैल लथेगी फिर तेरा मन टिकेगा उस विच अनंत वाहगुरु की मेहर का असर पवेगा फिर तैनू पता लगेगा भाई सब तो वड्डा उपकार ऐ आ अपने आपे नाल उपकार करना यह पहला उपकार है भोलिया कदे कोई बीमार भी बीमार की सेवा कर सकता है नहीं अरोग ही बीमार की सेवा कर सकता है पहला अरोग हो वेख हौमै किस तरह बंदे नू मार दी है माया किस तरह सानू नीवा सुट दी है मन नू नीवा कर मत नू उज्जल कर ते फिर इन्हां दे सिर ते नाम दा पहरा रख फिर जे कुछ हो सके तां भला कर वेख दसवें पातशाह ने जदों खालसे दे सिर ते जगत दा जुलम दूर करन दा उपकार करन दा कम रखिया तां पहली मत ए बख्शी केड़ी जागत जोत जपै निस बासुर एक बिना मन नैक ना आने क्योंकि हे परोपकारी तैनू दुख देनो ते दुनिया ने हटना नहीं पर तेरे अंदर जे ए टेक बजी होवे वाहिगुरु दे नाम वाली ता फिर तेरा परोपकार करन वाला सुभा सुते सिद्ध हो जाएगा फिर तेरा उपकार समझ समझ के अकल नाल सोच सोच के उधार लैके जा मुशक्कत मेहनत नाल जा तरदद वाला भाव खिच खिच के परोपकार नहीं होवेगा फिर एहो जै परोपकार दे बदले जे कदे तैनू कोई बुरा भी आखे ता मन ठोकर नहीं खाएगा ते जे किते ठोकर वजेगी भी ना ता छेती राजी हो जाएगा उसनू विचार मदद देवेगी बई तू अपने रब दा हुक्म पाल रहा है तू लोकां वल नहीं वेखना लोकी ते दुखी ने ते दुखी बंदे तो दुख दी आस ही हो सकती है ये दुखी भी हमें दे बंदे ने इसलिए उन्हां विच बेगानगी है ये कदे प्यार ते शुकर कर सकते ने तुहानू एक तजर्बे की गल दसी जे तुसी मन लो बहुत सारे लोकां नाल नेकी कर रहे हो ना ते अपने वित मुताबक सारियां नू थोड़ा थोड़ा सहारा दे रहे हो तां सारियां दा जी चाहेगा बई ये सारा कुछ मेरे ते खर्च क्यों नहीं करदा दूजे नू क्यों देंदा बस इसे करके ना सारे जने तुहाडे नालों अंदरों दुखी होणगे ते बेमालूमे ही अंदरों दुश्मन हो जाणगे फिर दूसरी गल जे किसी नूं लोड़ है 100 दी पर तुसी दे सकदे हो 20 तां 20 लै के 20 दा शुकर करन वाला नहीं होवेगा सगों 80 नाम मिलन नाल तुहाडे नाल नाराज होवेगा तुसी मन विच सोचोगे बई नाले ते मैं पड़ा करना नाले मैं प्यार करना नाले ए मैनू दुखी करदे ने पर जे तुसी नाम दे लड़ लगे रहोगे ना ते तुहाडा मन हौमै तो निर्मल हो रहा होवेगा ता मन कहेगा जिन्ना सर सके ओना पड़ा कर ए बाबे दा हुकम है गुरमुख नाम दान इशनान पर तू ना इस दान जा परोपकार ते आसरा ना रख इसका बदला ना सोच भी मैनू को बदला मिलेगा तू नाम जप तेरा नाम जपन नाली कल्याण होना है इसे गल ने तेरे जी का आधार बनना है यह टेक बनेगी वेखो गुरु जी ने आख्या सी एक टेक एको आधार नानक मांगे नाम प्रभ सार गुरमुख की टेक नाम ते हुंदी है इसे लई गुरमुख दा दान खिड़े गुलाब दी खुशबू वर्गा हुंदा है जो सहज सुभावक ही दान हो रही है भाव ਫੁੱਲ ਤੋਂ ਖੁਸ਼ਬੂ ਕਿਤੇ ਵੇਖ ਵੇਖ ਕੇ ਦਾਨ ਨਹੀਂ ਕਰਦੀ, ਬਲਕਿ ਜਿਹੜਾ ਕੋਲ ਆ ਜਾਂਦਾ ਉਸ ਨੂੰ ਖੁਸ਼ਬੂ ਆਪੇ ਹੀ ਮਿਲ ਜਾਂਦੀ। ਫਿਰ ਗੁਰਮੁਖ ਦਾ ਇਸ਼ਨਾਨ ਸਰੀਰ ਮਨ ਤੇ ਆਤਮਾ ਦੀ ਸ਼ੁੱਧੀ ਹੈ। ਨਾਮੀ ਗੁਰਮੁਖ ਦਾ ਵਾਹਿਗੁਰੂ ਨਾਲ ਸੰਬੰਧ ਹੈ ਤੇ ਦਾਨ ਗੁਰਮੁਖ ਦਾ ਜਗਤ ਨਾਲ ਸੰਬੰਧ ਹੈ, ਇਸ਼ਨਾਨ ਗੁਰਮੁਖ ਦਾ ਉਸਦਾ ਆਪਣੇ ਆਪੇ ਨਾਲ ਸੰਬੰਧ ਹੈ, ਤਿੰਨਾਂ ਨਾਲ ਉਹ ਜਿਉਂਦਿਆਂ ਮੁਕਤ ਹੈ। ਇਸ ਆਦਰਸ਼ ਤੋਂ ਜੇ ਤੂੰ ਵਾਂਝਾ ਹੋ ਕੇ ਸੋਚਿਆ ਬਈ ਨੇਕੀ ਦੇ ਬਦਲੇ ਬਦੀ ਕਿਉਂ ਆ ਗਈ, ਮੈਂ ਹੁਣ ਨੇਕੀ ਨਹੀਂ ਕਰਾਂਗਾ, ਤਾਂ ਇਸ ਅਕਲ ਨਾਲ ਸਗੋਂ ਤੇਰਾ ਮਨ ਕਰੜਾ ਹੋ ਗਿਆ, ਦਇਆ ਤੋਂ ਖਾਲੀ ਹੋ ਗਿਆ, ਕਿਮਾ ਤੋਂ ਹੀਨ ਹੋ ਗਿਆ। ਗੁਰੂ ਜੀ ਦਾ ਹੁਕਮ ਤੇ ਸਗੋਂ ਇਸ ਤਰ੍ਹਾਂ ਹੈ, ਫਰੀਦਾ, ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗਈ, ਪੱਲੇ ਸਭ ਕਿਛ ਪਾਏ। ਫਿਰ ਵੀ ਜਦੋਂ ਤੂੰ ਲੋਕਾਂ ਦੇ ਜ਼ੁਲਮ ਤੋਂ ਜਾਂ ਉਹਨਾਂ ਦੇ ਕੁਸੰਗ ਤੋਂ ਮਨ ਵਿੱਚ ਸਥਿਰਤਾ ਪ੍ਰਤੀਤ ਕਰੇ ਤਾਂ ਕੀਰਤਨ ਸੁਣ, ਕੁਝ ਸਮਾਂ ਇਕਾਂਤ ਵਾਸੀ ਹੋ ਕੇ ਕੁਦਰਤ ਦੇ ਰੰਗ ਨਾਲ ਮਨ ਜੋੜ। ਕੁਦਰਤ ਦੀ ਇਕਾਂਤ ਵਿੱਚ ਸਾਈ ਨਾਲ ਮਿਲ, ਮਨ ਸਾਫ ਹੋਵੇ, ਬਲਵਾਨ ਹੋਵੇ, ਫਿਰ ਨਿਤਰੇਗਾ। ਖਾਲਸਾ ਜੀ, ਬਹੁਤ ਉਪਦੇਸ਼ ਦੇਣ ਵਾਲੇ, ਬਹੁਤ ਸੁਧਾਰ ਕਰਨ ਵਾਲੇ ਜਿਨ੍ਹਾਂ ਨੂੰ ਸੁਧਾਰਦੇ ਨੇ ਨਾ, ਉਹਨਾਂ ਦੇ ਕੁਸੰਗ ਨਾਲ ਉਹ ਆਪ ਹੀ ਹਉਮੈ ਦੇ ਸੇਵਕ, ਮਾਇਆ ਦੇ ਪ੍ਰੇਮੀ ਤੇ ਬੇਗਾਨਗੀ ਦੇ ਦਾਸ ਬਣ ਜਾਂਦੇ। ਓਹੋ, ਇਸੇ ਲਈ ਤੇ ਗੁਰੂ ਨੇ ਆਖਿਆ ਸੀ, ਇਸ ਗ੍ਰਹਿ ਮੈਂ ਕੋਈ ਜਾਗਤ ਰਹੇ, ਸਾਬਤ ਵਸਤ ਉਹ ਆਪਣੀ ਲਹਿ ਤੇ ਜਾਂ। ਫਿਰ ਭਗਤ ਕਬੀਰ ਸਾਹਿਬ ਨੇ ਆਖਿਆ ਸੀ, ਕਬੀਰ ਮਾਇਆ ਡੋਲਣੀ, ਪਵਨ ਵਹਿ ਹਿਵਤਾਰ। ਫਿਰ ਅਸਮਾਨ ਵੱਲ ਤੱਕ ਕੇ ਆਖਣ ਲੱਗੇ, ਹੇ ਦਾਤਾ ਸ਼ੁਕਰ ਹੈ, ਕਰ ਕਿਰਪਾ ਮੋਹਿ ਸਾਰੰਗ ਪਾਣ, ਸੰਤਨ ਧੂਰ ਸਰਬ ਨਿਦਾਨ, ਸਾਬਤ ਪੂੰਜੀ ਸਤਿਗੁਰ ਸੰਗ, ਨਾਨਕ ਜਾਗੈ ਪਾਰ ਬ੍ਰਹਮ ਕੈ ਰੰਗ, ਸੋ ਜਾਗੈ ਜਿਸ ਪ੍ਰਭ ਕਿਰਪਾਲ, ਇਹ ਪੂੰਜੀ ਸਾਬਤ ਧਨ ਮਾਲ। ਪ੍ਰੇਮੀਓ, ਮੈਂ ਅੱਜ ਇਕਾਂਤ ਦੀ ਮਹਿਮਾ ਨਹੀਂ ਕਹਿ ਰਿਹਾ, ਇਕਾਂਤ ਦਾ ਮਤਲਬ ਘਰਾਂ ਤੋਂ ਨਸ ਜਾਣਾ ਨਹੀਂ। ਅਸਲ ਇਕਾਂਤ ਜਿਹੜੀ ਗੁਰੂ ਬਾਬੇ ਨੇ ਦੱਸੀ ਏ, ਉਹ ਹੈ ਸੋ ਇਕਾਂਤੀ ਜਿਸ ਰਿਧਾ ਥਾਂ। ਬਾਣੀ ਦੇ ਪਾਠ ਕੀਰਤਨ ਦੀ ਵਿਚਾਰ ਨਾਲ ਮਨ ਜਦੋਂ ਨਾਮ ਵਿੱਚ ਜੁੜਦਾ ਤਾਂ ਮਨ ਇਕਾਂਤ ਹੁੰਦਾ। ਜਿਹੜੀ ਇਕਾਂਤ ਮੈਂ ਕਹੀ ਹੈ ਨਾ, ਉਹ ਮਨ ਦੀ ਇਸ ਜੁੜਨ ਦੀ ਦਸ਼ਾ ਦੀ ਰੱਖਿਆ ਕਰਨ ਲਈ ਕਹੀ, ਜਿਸ ਦੀ ਲੋੜ ਪੈਂਦੀ ਹੈ। ਭਾਵ ਸਾਫ਼ ਤੇ ਨਿਰਮਲ ਆਲੇ ਦੁਆਲੇ ਵਿੱਚ ਜਾਣ ਦੀ ਲੋੜ। ਰਾਤੀ ਜਦੋਂ ਟੱਬਰ ਸੌਂ ਜਾਏ ਉਹ ਵੀ ਇਕਾਂਤ ਹੈ, ਕੀਰਤਨ ਵਿੱਚ ਮਨ ਜੁੜ ਜਾਏ ਇਹ ਵੀ ਇਕਾਂਤ ਹੈ। ਸਾਈਂ ਦੀ ਕੁਦਰਤ ਦੇ ਨਜ਼ਾਰਿਆਂ ਵਿੱਚੋਂ ਵਿਸਮਾਦ ਦੀ ਛੋਹ ਲੈ ਕੇ ਰਸ ਵਿੱਚ ਆ ਜਾਣਾ, ਆਹਾ, ਇਹ ਵੀ ਇਕਾਂਤ ਹੈ। ਗੁਰਮੁਖੋ, ਜੰਗਲ ਵਿੱਚ ਜਾ ਕੇ, ਤੀਰਥਾਂ ਤੇ ਬੈਠ ਕੇ, ਜਾਂ ਉਜਾੜ ਝਾੜੀਆਂ ਵਿੱਚ ਡੇਰਾ ਲਾ ਕੇ ਭਜਨ ਕਰਨਾ ਔਖਾ ਹੈ। ਸੰਨਿਆਸੀ ਹੋ ਕੇ ਘਰ ਬਾਰ ਛੱਡਣਾ ਬੜਾ ਮੁਸ਼ਕਲ ਹੈ, ਪਰ ਗੁਰੂ ਬਾਬੇ ਨੇ ਜਿਹੜਾ ਗ੍ਰਸਥ ਵਿੱਚ ਰਹਿ ਕੇ ਪਾਣੀ ਵਿੱਚ ਕਮਲ ਵਾਂਗ ਉਦਾਸ ਰਹਿਣ ਦੀ ਆਗਿਆ ਸਿਖਾਈ ਹੈ ਨਾ, ਸੱਚ ਗੱਲ ਜੇ ਇਹ ਇਹਨਾਂ ਸਾਰੀਆਂ ਗੱਲਾਂ ਤੋਂ ਵੀ ਔਖੀ ਹੈ। ਦੁਨੀਆਂ ਵਿੱਚ ਮਨ ਉਕਤਾ ਕੇ ਮਨੁੱਖ ਦਾ ਸੰਗ ਲੋਚਦਾ, ਪਰ ਜੇ ਮਨ ਨੂੰ ਇਸ ਗੱਲੋਂ ਰੋਕ ਲਈਏ ਤਾਂ ਸਿਰਫ ਇੱਕ ਰੋਕਣ ਦੀ ਖਿੱਚ ਲਈਏ ਨਾ। ਹਾਂ, ਜੇ ਜਲ ਵਿੱਚ ਖੜੇ ਕਮਲ ਵਾਂਗੂ ਜੇ ਕਿਸੇ ਗ੍ਰਸਥੀ ਨੂੰ ਨਾਮ ਅਭਿਆਸ ਨਾਲ ਦੁਨੀਆਂ ਤੋਂ ਅਲੇਪਤਾ ਹੋ ਗਈ ਤਾਂ ਵੀ ਭਾਈ ਲਹਿਰ ਦੀ ਪਛਾੜ ਬੁਰੀ ਹੈ। ਕੁਸੰਗ ਦੇ ਘੇਰੇ ਵਿੱਚ ਰਹਿ ਕੇ ਆਪਣਾ ਆਪਾ ਸਵਾਰਨਾ, ਨਾ ਕੇਵਲ ਆਪਣਾ ਆਪਾ ਸਵਾਰਨਾ ਸਗੋਂ ਸਾਕ ਮਿੱਤਰਾਂ ਦੇ ਟੁੱਟ ਨਾ ਸਕਣ ਵਾਲੇ ਸੰਬੰਧਾਂ ਵਿੱਚ ਸਭ ਨਾਲ ਵਰਤਣਾ ਤੇ ਵਰਤਣਾ ਬੇਗਾਨਗੀ ਵਾਲਿਆਂ ਨਾਲ ਬੇਗਾਨਗੀ ਛੱਡ ਕੇ ਪਾਪ ਰਹਿਤ ਤਰੀਕੇ ਨਾਲ ਉਹਨਾਂ ਲੋਕਾਂ ਨਾਲ ਵਰਤਣਾ ਜਿਨ੍ਹਾਂ ਨੂੰ ਝੂਠ ਕੁਸੱਤ ਫਰੇਬ ਤੋਂ ਕਿਤੇ ਸ਼ਰਮ ਨਹੀਂ ਆਉਂਦੀ, ਜਿਨ੍ਹਾਂ ਦਾ ਕੋਈ ਅਸੂਲ ਨਹੀਂ। ਇਹ ਕੋਈ ਸੌਖਾ ਕੰਮ ਹੈ? ਫਿਰ ਰਾਜਾ ਤੇ ਰਾਜੇ ਦੇ ਦੂਤ ਮੱਲੋ ਮੱਲੀ ਝੇੜੇ ਗਲ ਪਾ ਦਿੰਦੇ ਨੇ, ਭਾਵ ਫਿਰ ਦੁਨਿਆਵੀ ਮਸਲੇ ਨਿਬੇੜਦਿਆਂ ਕਈ ਤਰ੍ਹਾਂ ਦੇ ਕਾਨੂੰਨ ਦੀਆਂ ਮੁਸੀਬਤਾਂ ਸਿਰ ਆ ਪੈਂਦੀਆਂ ਨੇ। ਫਿਰ ਆਪਣਾ ਆਪਾ ਕਮਾਉਣ ਦਾ ਤਰੱਦਦ, ਮਿਹਨਤ, ਬਾਲ ਬੱਚੇ, ਇਸਤਰੀ, ਮਾਤਾ ਪਿਤਾ ਸਭ ਦਾ ਫਰਜ਼, ਫਿਰ ਬਿਮਾਰੀਆਂ ਤੇ ਬਿਮਾਰਾਂ ਦੀ ਮੌਤ ਤੇ ਗਿਆ ਵਿਛੜਿਆਂ ਦੀਆਂ ਦਿਲਦਾਰੀਆਂ, ਗ੍ਰਸਥ ਵਿਚ ਰਹਿ ਕੇ ਕਿਹੜਾ ਜਿਹੜਾ ਕਿਤੇ ਇਹਨਾਂ ਮੁਸੀਬਤਾਂ ਤੋਂ ਬਚ ਸਕਦਾ ਹੋਵੇ। ਹਾਂ, ਬਚ ਸਕਦਾ, ਨਿਰਲੇਪ ਰਹਿ ਸਕਦਾ ਜੇ ਵਾਹਿਗੁਰੂ ਦੇ ਨਾਮ ਦਾ ਆਧਾਰ ਅੰਦਰ ਹੋਵੇ। ਔਖੀ ਗੱਲ ਇਹ ਆ ਬਈ ਵਾਹਿਗੁਰੂ ਦੇ ਨਾਮ ਦੇ ਆਧਾਰ ਵਾਲੀ ਜਿਹੜੀ ਗੱਲ ਹੈ ਨਾ, ਇਸ ਵਿੱਚ ਦੁਨੀਆ ਦੀਆਂ ਗੱਲਾਂ ਬਹੁਤ ਰੁਕਾਵਟ ਪਾਉਂਦੀਆਂ ਨੇ। ਭਾਵ ਦੁਨੀਆ ਦੀਆਂ ਮੁਸੀਬਤਾਂ ਜਦੋਂ ਆਉਂਦੀਆਂ ਨੇ ਨਾ, ਉਸ ਵੇਲੇ ਨਾਮ ਦਾ ਆਧਾਰ ਹਿਰਦੇ ਵਿੱਚ ਬਣਿਆ ਨਹੀਂ ਰਹਿੰਦਾ। ਸੋ ਭਾਈ ਗੁਰਮੁਖੋ, ਗ੍ਰਸਥ ਉਦਾਸੀ ਦਾ ਮਾਰਗ ਕਠਨ ਹੈ। ਹੁਣ ਤੁਸੀਂ ਸੋਚੋ ਬਈ ਭਲਾ ਬਣ ਵਿੱਚ ਰਹਿ ਕੇ ਕਿਸੇ ਬਨਵਾਸੀ ਨੂੰ ਇਹਨਾਂ ਸਾਰੀਆਂ ਗੱਲਾਂ ਤੋਂ ਆਪੇ ਹੀ ਛੁਟਕਾਰਾ ਹੋ ਜਾਂਦਾ ਹੈ, ਪਰ ਗ੍ਰਸਥ ਵਿੱਚ ਜਿਹੜਾ ਨਾਮੀ ਪੁਰਸ਼ ਬੈਠਾ ਹੈ ਉਹ ਪਰਿਵਾਰ ਦੀ ਬਿਮਾਰੀ ਵੇਲੇ ਕਿੱਥੇ ਭੱਜੇਗਾ? ਉਸ ਨੂੰ ਤੇ ਜ਼ਰੂਰ ਸੇਵਾ ਤੇ ਪਰਉਪਕਾਰ ਦੇ ਵੇਲੇ ਆਉਣਗੇ। ਇਸ ਲਈ ਇਸ ਦੇ ਮਨ ਨੂੰ ਹਰ ਹਾਲ ਬੇਗਾਨਗੀ ਤੋਂ ਰਹਿਤ ਹੋਣਾ ਚਾਹੀਦਾ। ਦੂਸਰਿਆਂ ਦੀ ਪੀੜ ਨੂੰ ਦੂਰ ਕਰਨਾ ਇਹ ਸੁਭਾਅ ਹੋਣਾ ਚਾਹੀਦਾ। ਹਉਮੈ ਨਾਲ ਦਿਖਾਵੇ ਨਾਲ ਇਸਨੇ ਕੁਝ ਨਹੀਂ ਕਰਨਾ ਇਹ ਖਿਆਲ ਰਹਿਣਾ। ਇਸਨੇ ਉੱਚੇ ਅਸੂਲ ਤੇ ਖੜ ਕੇ ਆਪਣਾ ਆਪਾ ਨਿਵਾਰ ਕੇ ਨੇਕੀ ਕਰਨੀ। ਜਿਸ ਨੇਕੀ ਦੇ ਲਈ ਸਮਾਂ, ਪੈਸਾ, ਬਲ, ਮਨ, ਬੁੱਧੀ ਇਹ ਸਾਰੇ ਖਰਚ ਲੈਣੇ। ਨਾਮ ਵਾਲੇ ਗ੍ਰਸਥੀ ਨੇ ਨਿੰਦਾ ਤੇ ਉਸਤਤ ਝੱਲਣੀ, ਸਖਤੀ ਜ਼ੁਲਮ ਤੇ ਅਨਿਆਂ ਸਹਾਰ ਲੈਣੇ। ਭਾਵ ਨਾਮ ਜਪਣ ਵਾਲੇ ਗ੍ਰਸਥੀ ਨੇ ਆਪਣੇ ਆਪੇ ਤੇ ਟਿਕਣਾ ਤੇ ਫਿਰ ਯਤਨ ਕਰਨਾ ਕਿ ਇਹ ਨਾਮ ਵਾਲੀ ਗੱਲ ਦੁਨੀਆ ਦੀ ਕਿਸੇ ਵੀ ਲਹਿਰ ਨਾਲ ਟੁੱਟੇ ਨਾ। ਇਸ ਲਈ ਗੁਰੂ ਬਾਬੇ ਦਾ ਹੁਕਮ ਇਹੀ ਹੈ, ਇਸ ਲਈ ਇਹ ਕਰਨਾ ਚੰਗਾ, ਕਿਉਂਕਿ ਇਸੇ ਵਿੱਚ ਰਹਿ ਕੇ ਤੇ ਵਰਤ ਕੇ ਮਨ ਨੇ ਤੇ ਸੁਰਤ ਨੇ ਪਕੜਨਾ ਤੇ ਸਭ ਤਰ੍ਹਾਂ ਦੇ ਮਾੜੇ ਅਸਰ ਨਾਲ ਯੁੱਧ ਕਰਕੇ ਉੱਚੇ ਉੱਠਣਾ। ਭਾਂਡਿਆਂ ਵਿੱਚ ਪਾ ਕੇ ਪਕਾਏ ਫਲ ਮਿੱਠੇ ਨਹੀਂ ਹੁੰਦੇ, ਜਿੰਨਾ ਕਿ ਮੀਂਹ, ਹਨੇਰੀ, ਧੁੱਪ ਸਹਿ ਕੇ ਟਾਹਣੀ ਨਾਲ ਲੱਗੇ ਹੋਏ ਫਲ ਮਿੱਠੇ ਹੁੰਦੇ ਨੇ। ਗੁਰੂ ਬਾਬੇ ਦਾ ਫਰਮਾਨ ਸੱਚਾ ਤੇ ਸੁੱਚਾ। ਜਿਹੜੇ ਅਤੀਤ ਮਾਰਗ ਵਿੱਚ ਡੇਰੇਦਾਰ ਸੰਤ ਨੇ ਨਾ, ਉਹਨਾਂ ਉੱਤੇ ਵੀ ਅਨੇਕ ਤਰ੍ਹਾਂ ਦੀ ਲਹਿਰ ਪੈਂਦੀ ਰਹਿੰਦੀ ਹੈ। ਸਰਦਾਰ ਭਗਤ ਸਿੰਘ ਜੀ ਆਖਣ ਲੱਗੇ, ਸੰਤ ਜੀ, ਇਕਾਂਤ ਦੇ ਸੁੱਖਾਂ ਵਿੱਚ ਤੁਸੀਂ ਸੁਖੀ ਬੈਠੇ ਸੋ, ਅਸੀਂ ਤੇ ਆਪਣੀ ਤਪਸ਼ ਠਾਰਨ ਦੇ ਲਈ ਤੁਹਾਨੂੰ ਦੁੱਖ ਦਿੱਤਾ, ਪਰ ਕੀ ਕਰੀਏ, ਇਹੋ ਜਿਹਾ ਗੁਰਮੁਖ ਦੁਰਲੱਭ ਨੇ, ਸੰਤ ਤੇ ਗੁਰੂ ਸਦਾਉਣ ਵਾਲੇ ਤੇ ਬਹੁਤ ਨੇ, ਪਰ ਪਿਆਸ ਪਾਣੀ ਨਾਲ ਬੁੱਝਦੀ, ਹੀਰੇ ਮੋਤੀਆਂ ਦੀ ਆਬ, ਭਾਵ ਹੀਰੇ ਮੋਤੀਆਂ ਨੂੰ ਵੇਖਣ ਨਾਲ ਜਿਹੜੀ ਪਾਣੀ ਦੀ ਝਲਕ ਪੈਂਦੀ ਹੈ ਨਾ, ਉਸ ਨਾਲ ਪਿਆਸ ਨਹੀਂ ਬੁੱਝਦੀ। ਸੰਤ ਜੀ ਆਖਣ ਲੱਗੇ, ਭਾਈ ਕਾਹਨੂੰ ਕਿਸੇ ਨੂੰ ਮਾੜਾ ਕਹਿਣਾ ਹੈ, ਕਿਉਂਕਿ ਕਿਸੇ ਨੂੰ ਮਾੜਾ ਕਹਿਣਾ ਤੇ ਕਿਸੇ ਦੀ ਮੈਲ ਧੋਣ ਵਾਲੀ ਗੱਲ ਹੈ। ਆਓ ਆਪਾਂ ਆਪਣਾ ਆਪਾ ਸਵਾਰੀ, ਮਨੁੱਖਾ ਸਰੀਰ ਹੈ, ਇਸ ਨੂੰ ਸਫਲ ਕਰੀਏ, ਸੁਖੀ ਹੋਈਏ ਤੇ ਸੁਖੀ ਕਰੀਏ, ਸੁਖੀ ਹੋਈਦਾ ਆਪਣਾ ਆਪਾ ਮਾਂਜ ਕੇ। ਸੁਖ ਲੈਣ ਨਾਲੋਂ ਦੂਸਰੇ ਨੂੰ ਸੁਖ ਦੇਣਾ ਵਧੇਰੇ ਲਾਭਦਾਇਕ ਹੈ। ਪਰ ਤਾਂ ਹੁੰਦਾ ਜੇ ਇਹ ਜਾਚ ਆ ਜਾਏ ਕਿ ਅਸੀਂ ਬੇਗਾਨਗੀ ਕਿਵੇਂ ਛੱਡੀਏ। ਸਰਦਾਰ ਭਗਤ ਸਿੰਘ ਆਖਣ ਲੱਗੇ, ਹਾਂਜੀ ਤੁਹਾਡੇ ਵਾਕ ਬੜੇ ਉੱਤਮ ਨੇ ਤੇ ਅਸੀਂ ਅੱਜ ਆਪਣੇ ਜੀਵਨ ਲਈ ਬਹੁਤ ਵੱਡੀ ਸਿੱਖਿਆ ਪਾਈ। ਪਰ ਜੇ ਤੁਸੀਂ ਆਗਿਆ ਦਿਓ ਤਾਂ ਇੱਕ ਗੱਲ ਹੋਰ ਕਰ ਲਵਾਂ। ਸਾਨੂੰ ਸਮਝ ਨਹੀਂ ਆਈ ਉਸ ਗੱਲ ਦੀ, ਆਪ ਮਿਹਰ ਕਰ ਦਿਓ ਤਾਂ ਸਮਝ ਆ ਜਾਏ। ਸੰਤ ਜੀ ਕਹਿਣ ਲੱਗੇ, ਭਾਈ ਕਿਹੜੀ ਗੱਲ? ਸਰਦਾਰ ਭਗਤ ਸਿੰਘ ਆਖਣ ਲੱਗੇ, ਸਾਨੂੰ ਇੱਕ ਸਾਧੂ ਨੇ ਉਪਕਾਰ ਦੇ ਵਿਰੁੱਧ ਇਹ ਗੱਲ ਸੁਣਾਈ ਸੀ, ਜਿਹੜੀ ਉਸਨੇ ਕਿਸੇ ਅੰਗਰੇਜ਼ੀ ਕਿਤਾਬ ਵਿੱਚ ਪੜ੍ਹੀ ਸੀ। ਬਹੁਤ ਵਿਦਵਾਨ ਸੀ, ਅੰਗਰੇਜ਼ੀ ਦੀ MA ਕੀਤੀ ਹੋਈ ਸੀ ਉਸਨੇ, ਗੱਲਾਂ ਗਿਆਨ ਦੀਆਂ ਬਹੁਤ ਕਰਦਾ ਸੀ, ਪਰ ਉਸ ਦੀ ਆਤਮਾ ਵਿੱਚ ਨਾ ਰਸ ਨਾਲ ਭਿੱਜੀ ਹੋਈ ਗੱਲ ਨਹੀਂ ਸੀ। ਦਿਮਾਗੀ ਵਾਕਫੀ ਉਹਦੇ ਕੋਲ ਬਹੁਤ ਸੀ। ਸੰਤ ਜੀ ਆਖਣ ਲੱਗੇ, ਗੁਰਮੁਖੋ ਕਾਹਨੂੰ ਕਿਸੇ ਦੇ ਐਬ ਲੱਭਦੇ ਹੋ? ਜੇ ਵਪਾਰ ਕਰਨਾ ਤਾਂ ਪਰਖ ਕਰਨੀ ਜ਼ਰੂਰੀ ਹੁੰਦੀ ਹੈ। ਗੁਰੂ ਜੀ ਨੇ ਆਖਿਆ ਸੀ ਨਾ, ਪਹਿਲਾਂ ਅਵਸਥ ਸੁਝਾਨ ਕਹਿ ਤਾਂ ਕੀ ਚਾਹੇ ਵਪਾਰ। ਬਿਨਾਂ ਸਿਆਣੇ ਭਰੋਸਾ ਕੀਤਿਆਂ ਪਖੰਡੀਆਂ ਦੇ ਜਾਲ ਵਿੱਚ ਫਸੀਦਾ। ਉਹਨਾਂ ਦੇ ਘਰ ਮੰਦਰ ਚੇਲਿਆਂ ਦੀ ਗਿਣਤੀ ਤੇ ਅਮੀਰੀ ਤੇ ਉਹਨਾਂ ਦੀ ਵਿਦਿਆ ਵੇਖ ਕੇ ਸਾਨੂੰ ਤਸੱਲੀ ਹੋ ਜਾਂਦੀ ਹੈ ਬਈ ਇਹ ਬੜੇ ਉੱਚੇ ਨੇ। ਪਰ ਇਹ ਪਰਮਾਰਥ ਦੇ ਲੱਛਣ ਨਹੀਂ। ਵਸਤ ਜ਼ਰੂਰ ਸਿਆਣ, ਪਰ ਤਾਂ ਜੇ ਵਪਾਰ ਕਰਨਾ। ਜੇ ਕਿਸੇ ਨਾਲ ਐਵੇਂ ਘੜੀ ਪਲ ਦਾ ਮੇਲ ਹੈ ਤੇ ਫਿਰ ਕਾਹਨੂੰ ਐਵੇਂ ਤੁਸੀਂ ਕਿਸੇ ਦੇ ਅਵਗੁਣ ਛਾਂਟਨੇ ਹੋ? ਹਾਂ ਉਹ ਦੱਸੋ, ਗੱਲ ਕਿਹੜੀ ਸੀ ਜਿਹੜੀ ਉਹਨਾਂ ਨੇ ਆਖੀ ਸੀ? ਸਰਦਾਰ ਭਗਤ ਸਿੰਘ ਕਹਿਣ ਲੱਗੇ, ਇੱਕ ਦਿਨ ਉਹ ਉੱਠੇ ਤੇ ਸ਼ਹਿਰ ਨੂੰ ਤੁਰ ਪਏ। ਉਹ ਭਾਵ ਈਸਾ ਜੀ ਤੋਂ ਲੈਂਦੇ ਸਨ। ਇੱਕ ਵੱਡਾ ਮਹੱਲ ਸੀ, ਉਸਦੇ ਅੰਦਰ ਚਲੇ ਗਏ। ਉੱਥੇ ਸਾਰੇ ਭੋਗਾਂ ਦੇ ਤੇ ਰਾਜਸੀ ਰੰਗ ਦੇ ਸਮਾਨ ਪਏ ਸਨ। ਵੱਡੇ ਕਮਰੇ ਵਿੱਚ ਜਦੋਂ ਵੜੇ ਤਾਂ ਇੱਕ ਆਦਮੀ ਲਾਲ ਸ਼ਰਾਬ ਪੀ ਕੇ ਸਰੂਰ ਵਿੱਚ ਮਸਤ ਸੀ ਤੇ ਐਸ਼ੋ ਇਸ਼ਰਤ ਵਿੱਚ ਗੁਲਤਾਨ ਸੀ। ਉਹਨਾਂ ਨੂੰ ਵੇਖ ਕੇ ਉੱਠਿਆ ਤੇ ਉਸਨੇ ਮੱਥਾ ਟੇਕਿਆ ਤੇ ਉਹ ਪੁੱਛਣ ਲੱਗੇ, ਤੂੰ ਕੌਣ ਹੈ? ਜਵਾਬ ਮਿਲਿਆ, ਜੀ ਮੈਂ ਉਹ ਹੀ ਹਾਂ ਜਿਹੜਾ ਇੱਕ ਕੁੜੀ ਹੁੰਦਾ ਸਾਂ ਤੇ ਤੁਸੀਂ ਮੈਨੂੰ ਨਵਾਂ ਨਰੋਆ ਕਰ ਦਿੱਤਾ। ਉਹਨਾਂ ਨੇ ਫਿਰ ਕਿਹਾ, ਬਈ ਤੂੰ ਇਹ ਕਿਸ ਤਰ੍ਹਾਂ ਦਾ ਜੀਵਨ ਬਿਤਾ ਰਿਹਾ? ਜਵਾਬ ਮਿਲਿਆ, ਜੀ ਮੈਂ ਹੋਰ ਕਿਸ ਤਰ੍ਹਾਂ ਦਾ ਜੀਵਨ ਬਿਤਾਉਂਦਾ, ਤੁਸੀਂ ਮੈਨੂੰ ਠੀਕ ਕਰ ਦਿੱਤਾ। ਇਹ ਸੁਣ ਕੇ ਉਹ ਬਾਜ਼ਾਰ ਚਲੇ ਗਏ ਤੇ ਉੱਥੇ ਇੱਕ ਸੁੰਦਰ ਮੁਟਿਆਰ ਵੇਖੀ, ਜਿਸ ਦੇ ਮਗਰ ਇੱਕ ਗੱਭਰੂ ਪਿਆਰ ਵਿੱਚ ਮੱਤਾ ਨਜ਼ਰਾਂ ਜਮਾ ਕੇ ਆ ਰਿਹਾ ਸੀ। ਆਪ ਨੇ ਉਸਨੂੰ ਪੁੱਛਿਆ, ਭਾਈ ਤੂੰ ਇਸ ਬੀਬੀ ਨੂੰ ਮਾੜੀ ਨਜ਼ਰ ਨਾਲ ਕਿਉਂ ਵੇਖਣਾ? ਗੱਭਰੂ ਨੇ ਉਹਨਾਂ ਨੂੰ ਪਛਾਣ ਲਿਆ ਤੇ ਆਖਿਆ, ਜੀ ਮੈਂ ਅੰਨਾ ਹੁੰਦਾ ਸੀ, ਤੁਸੀਂ ਮੈਨੂੰ ਅੱਖਾਂ ਦਿੱਤੀਆਂ, ਹੁਣ ਦੱਸੋ ਫਿਰ ਮੈਂ ਹੋਰ ਕਿਸ ਵੱਲ ਵੇਖਾਂ? ਫਿਰ ਉਹਨਾਂ ਨੇ ਮੁਟਿਆਰ ਨੂੰ ਆਖਿਆ, ਬੀਬਾ ਪਾਪ ਦੇ ਰਾਹ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ ਤੇਰੇ ਤੁਰਨ ਲਈ। ਤਾਂ ਉਸ ਮੁਟਿਆਰ ਨੇ ਵੀ ਸਿਆਣ ਕੇ ਆਖਿਆ, ਹਾਂਜੀ ਤੁਸੀਂ ਹੀ ਤੇ ਹੋ ਜਿਸਨੇ ਮੇਰੇ ਪਾਪ ਬਖਸ਼ੇ ਸਨ, ਫਿਰ ਹੁਣ ਦੱਸੋ ਮੈਂ ਦੁਨੀਆਂ ਵਿੱਚ ਰਸ ਤੇ ਸਵਾਦ ਨਾ ਮਾਣਾ। ਫਿਰ ਉਹ ਸ਼ਹਿਰੋਂ ਬਾਹਰ ਨਿਕਲ ਗਿਆ ਤੇ ਸੜਕ ਦੇ ਕਿਨਾਰੇ ਇੱਕ ਗੱਭਰੂ ਰੋ ਰਿਹਾ ਸੀ। ਆਪਨੇ ਅੱਗੇ ਹੋ ਕੇ ਪੁੱਛਿਆ, ਤੂੰ ਰੋਣਾ ਕਿਉਂ ਪਿਆ? ਉਸਨੇ ਉਹਨਾਂ ਨੂੰ ਪਛਾਣ ਲਿਆ ਤੇ ਆਖਣ ਲੱਗਾ, ਜੀ ਮੈਂ ਮਰ ਗਿਆ ਸਾਂ ਤੇ ਤੁਸੀਂ ਤੇ ਮੈਨੂੰ ਮੁਰਦਾਂ ਵਿੱਚੋਂ ਜਿਵਾ ਲਿਆ ਸੀ, ਹੁਣ ਦੱਸੋ ਮੈਂ ਰੋਣ ਤੋਂ ਇਲਾਵਾ ਹੋਰ ਕੀ ਕਰ ਸਕਣਾ? ਇਹ ਕਥਾ ਸੁਣਾ ਕੇ ਉਸ ਬੰਗਾਲੀ ਸਾਧੂ ਨੇ, ਜਿਹੜਾ ਬੜਾ ਵਿਦਵਾਨ ਸੀ, ਸਾਨੂੰ ਆਖਿਆ, ਬਈ ਨੇਕੀ ਕਰਨੀ, ਪਰਉਪਕਾਰ ਕਰਨਾ ਹੈ ਤੇ ਕੁਦਰਤ ਵਿੱਚ ਦਖਲ ਦੇਣਾ ਹੈ, ਇਸ ਤਰ੍ਹਾਂ ਤੇ ਬਿਲਕੁਲ ਨਹੀਂ ਕਰਨਾ ਚਾਹੀਦਾ। ਪਰ ਤੁਸੀਂ ਫਰਮਾਨ ਕੀਤਾ ਸੀ ਕਥਾ ਵਿੱਚ ਇੱਕ ਦਿਨ, ਬਈ ਆਪਣਾ ਆਪਾ ਜਿਵਾਲ ਲੈਣਾ ਭਗਤੀ ਨਾਲ, ਇਹ ਪਰਮ ਧਰਮ ਹੈ। पर आपने एक तुक पढ़ी सी, ब्रह्म ज्ञानी पर उपकार उमाहा। भाई ब्रह्म ज्ञानी जगत दे भले दा उमाहू उमा खिड़े गुलाब दे सुते सुभाव खुशबू दान करन वांग हुंदा है। भाव ब्रह्म ज्ञानी दे हिरदे विच परउपकार करन दा चा हुंदा है। उसनू ए चा किसे कोलों उधार नहीं लैना पैंदा, भाव सोच सोच के नहीं करदा। अज्ञानी बंदे वांग किसे इच्छा नू लैके परउपकार नहीं करदा, बल्कि उस तों सुते सिद्ध ही नेकी हो जांदी है। भाव उस तों जो हुंदा है ब्रह्म ज्ञानी कै होए सो पड़ा। ते फिर तुसां आख्या सी ब्रह्म ज्ञानी की सब ऊपर माया। फिर सानू समझ ना आई भई महाराज तो आप दी व्याख्या होरवे सी, ते आ जड़ा साधु जो कुछ कहता सी ए होर कुछ आखदा सी। संत जी आखन लगे, गुरुखो जेड़ी कथा तुसी सुनाई है ना, ये लगता है भई ये जीवन विच हो वर्तियां गल्लां बातां नहीं, कवतावां ने। भाव जिवें कोई कवि सिर्फ अपने ख्याल नूं किसे साखी राही समझा रहा हो। जिस भले पुरख दा तुसी नां लिया है असी उसका जीवन ते नहीं पढ़िया। भाव संत बिमला सिंह जी कहन लगे, मैं हजरत ईसा मसीह दा जीवन ते नहीं पढ़िया, सो असी पक्की तरह कुछ नहीं कह सकते। हां जिस साधु ने उस भले पुरख दियां कथा सुनाईयां ने ओ आप होवे तां उस नाल उस दे मन्ने शास्त्र ते विचार कर लईए। सो दोवें गल्लां ना होण करके इना ही कह सकने आ वे कुदरत विच जो भला जां बुरा हो रहा है उसकी परख करनी बड़ी औखी। दुख दूर करना चंगा है, पर किसे वेले दुख दूर कर दिया दुख दूर करने की बजाय सगों असी दुखी करन दा कारण बन जाने। इसलिए परख कर लेनी चाहिए, पर परख करनी बड़ी औखी। साडा विचार है भई दुनिया दुखी है, दुखी ते दया करनी मनुखी सुभाव है। तुसी वेखा होवेगा बच्चों के हिरदे विच सगों दया बहुत हुंदी, वड्डे होके तृष्णा वध जांदी है ते दया घट जांदी है, ते खुदगर्जी मनुख दे सुभा नू करड़ा कर देंदी है। पर ज्ञान पाके फिर तृष्णा घटदी है ते दया दा सुभाव जागदा है। पर अज्ञानियां दी दया इस तरह दी हुंदी है जिवें शेख सादी साहब ने लिखिया सी कि एक बघियाड़ ने बकरी फड़ लई, तरस खा के एक परउपकारी ने उस नू छुड़ा दिता, पर घर लिया के एक दिन यह कह के बई जीवां दा गोश्त खाना अल्लाह दा हुक्म है उसनू हलाल करन लगा। हुण दसो ए दया सी कि बघियाड़ ते ना खावे ते आप उसनू को के हलाल करे। भाई साडी दया ते इस तरह दी हुंदी है कि जिवें पिता पुत्तर नू चिड़क रहा है पर सुमत लई ते असी उसनू मना करने आ, ਇਹ ਵੀ ਕੁਦਇਆ ਹੈ, ਦਇਆ ਨਹੀਂ। ਇਸ ਤਰ੍ਹਾਂ ਤੁਹਾਡੇ ਕਥਨ ਕੀਤੇ ਹੋਏ ਬਚਨ ਜਿਵੇਂ ਤੁਸੀਂ ਸੁਣਾਏ ਨੇ ਸ਼ਾਇਦ ਇਹ ਗੱਲ ਦਰਸਾਈ ਹੈ ਕਿ ਜਿਨ੍ਹਾਂ ਦੇ ਮਨ ਪਾਪਾਂ ਦੀ ਰੁਚੀ ਨਾਲ ਭਰ ਗਏ ਨੇ ਉਹਨਾਂ ਨੂੰ ਪਾਪਾਂ ਦਾ ਨਤੀਜਾ ਦੁਖਾਣ ਤੋਂ ਬਿਨਾਂ ਦੁੱਖਾਂ ਤੋਂ ਛੁਡਾ ਦਿੱਤਾ, ਫਿਰ ਤੇ ਉਹ ਪਾਪਾਂ ਵਿੱਚ ਹੀ ਲੱਗਣਗੇ, ਫਿਰ ਦੁੱਖਾਂ ਵਿੱਚ ਪੈਣਗੇ। ਹਾਂ ਇਹ ਜੀਵਨ ਕਥਾ ਵਿੱਚ ਲਿਖਿਆ ਨਹੀਂ ਹੋਣਾ ਬਈ ਕਿਸੇ ਸਿਆਣੇ ਕਵੀ ਦਾ ਕੋਈ ਸਿਧਾਂਤ ਸਿੱਧ ਕਰਨ ਵਾਲੀ ਗੱਲ ਹੋਵੇਗੀ। ਇਸੇ ਲਈ ਭਾਈ ਆਪਾਂ ਨੂੰ ਚਾਹੀਦਾ ਹੈ ਕਿ ਨਿੰਦਾ ਭਲੀ ਕਿਸੇ ਕੀ ਨਾਹੀ ਮਨਮੁਖ ਮੁਗਧ ਕਰਨ ਮੂੰਹ ਕਾਲੇ ਤਿੰਨ ਨਿੰਦਕਾਂ ਨਰਕੇ ਘੋਰ ਪਵਨ। ਸੋ ਭਾਈ ਨਾ ਤੇ ਅਸੀਂ ਕਿਸੇ ਦੀ ਕੀਤੀ ਹੋਈ ਨੂੰ ਨਿੰਦਾ ਕਰਦੇ ਹਾਂ ਤੇ ਨਾ ਹੀ ਅਸੀਂ ਕਿਸੇ ਬੰਦੇ ਦੇ ਸੁਭਾਅ ਨੂੰ ਫਰੋਲਣ ਵੱਲ ਜਾਵੀਏ। ਭਲੀ ਗੱਲ ਇਹ ਜੋ ਸਰ ਬਣ ਆਵੇ ਸੌਖੀ ਤਰ੍ਹਾਂ ਅਸੀਂ ਦੂਸਰੇ ਨੂੰ ਸੁਖ ਦੇਈਏ ਤੇ ਨਾਮ ਨਾਲ ਸਾਡਾ ਮਨ ਜੁੜਿਆ ਰਹੇ।